रामकली महला तीजा दक्षिणी ओंकार एक ओंकार सदगुरु प्रसाद ओंकार ब्रह्मा उत्पत्त ओंकार की आजन चित ओंकार की आजन चित ओंकार ही ब्रह्मा उत्पत्त ओंकार वाणी दक्षिणी राग मतलब दक्षिणी करके ओंकार दे नाल जिहड़ा दक्षिणी लफ्ज लाया है इहदा कारण यह है कि दक्षिण विच इक ओंकार दा मंदर है होर किते भी ओंकार दा मंदर नहीं है वह अक्षरधाम कहिंदे ने इहनू अक्षरधाम अखर है ना अक्षर दा मतलब हुंदा है जिहनू जरा रोग नहीं है जरा रोग जिहड़ा है चेतन नूं नहीं है जड़ नूं है उत्तरी भारत विच जिन्ने भी मंदिर ने सारे शरीर दे ने मूर्तियां ने विच ओंकार दी तस्वीर मूर्ति नहीं बन सकती माया दी ओंकार निराकार है ना ओम निराकार है ना ओम तो मंदिर ने सारे भी वो निराकार है पर ओम जद निराकार है उदो रचना नहीं है रचना नहीं है उदो जोत है जिन्हों कहा ना अरबद नरब तंदुकार तरन ना गगना ना हुक्मा पारा गगना जड़ा लगना ना कन्ना वो देने दी पवे हां ना है गगन ना लग गया ना जड़ा कन्ना वो गगने दे नाल नन्ने नु भी कन्ना लग गया गगने नु भी वो देड़ी दीपक हो गया एक नन्ना कट गया गगन ना भी कर सकते हैं पैदा असल च गगन ना करके गगन लफ्ज करता हुक्म आ पारा हुक्म भी नहीं है क्योंकि हुक्म तो उदो होना जब कुछ करना है जे पब्लिक नहीं प्रजा ही नहीं है कला ही राजा उते हुक्म की दे खातिर करना प्रजा है नहीं रचना है नहीं चंद सूरज है नहीं धरती है नहीं इन्हां ते हुक्म है ना चंद भी तो हुक्म चलता है धरती हुक्म च सूरज हुक्म च सब कुछ पौन पानी सब हुक्म दे विच है ना जद रचना ही नहीं जिदे ते हुक्म करना उही कोई है नहीं जब आकार है कछु ना दृष्टेता पापुन तब कहते होता पापुन भी है नहीं उदो पापुन भी है नहीं रचना ही है नहीं पापुन ते बिना सृष्टि पैदा नहीं होती सृष्टि पैदा हुई है पापुन ते पापुन दोनों पाई दोह मिलके सृष्टि पाई है जदों ओम है उदो सृष्टि नहीं है उस वेले की गल कर देने ओम जद इन्होंने सृष्टि पैदा की है तो कहते ने ब्रह्मा ने सृष्टि पैदा की वो कहते ने विष्णु ने पैदा की विष्णु खीर सागर च पे भाई हुण खीर सागर कितों आया सप भी उत्थे शेषनाग भी पे विष्णु भी पे उदा भी शरीर है ਉਹ ਕਿੱਥੋਂ ਆਇਆ ਇਹ ਸਵਾਲ ਦਾ ਜਵਾਬ ਉਹਨਾਂ ਕੋਲ ਨਹੀਂ ਹੈ ਇਹਦਾ ਮਤਲਬ ਉਹਦਾ ਮਾਇਆ ਹੀ ਹੈ ਜਿਹੜਾ ਅੱਖਾਂ ਨੂੰ ਦਿੰਦੇ ਜੋਤੀ ਸੇ ਸੋ ਮਾਇਆ ਮਾਇਆ ਤਾਂ ਹੈਗੀ ਹੈ ਇਹ ਜਾਣ ਬੁੱਝ ਕੇ ਇਹਨੂੰ ਕਹਿੰਦੇ ਨੇ ਪੰਡਿਤ ਪਾੜੀ ਬਾਠ ਇੱਥੇ ਆ ਕੇ ਇਹਨਾਂ ਨੇ ਸਾਰਾ ਗੜਬੜ ਕੀਤੀ ਹੈ ਜਾਣ ਬੁੱਝ ਕੇ ਵੇਦ ਨਾਲ ਸੁਣਨ ਵਾਲੀ ਗੱਲ ਕਰ ਲਈ ਸਹਿਜ ਵਾਲੀ ਤਾਂ ਗੱਲ ਕੀਤੀ ਉਹ ਨਹੀਂ ਜਦੋਂ ਕੋਈ ਸ੍ਰਿਸ਼ਟ ਪੈਦਾ ਹੋਈ ਹੈ ਇਹਦੇ ਇਸੇ ਬਾਣੀ ਚ ਗਾਹ ਹੁੰਦਾ ਅਗਲੀ ਪੌੜੀ ਸਹਿ ਸਭ ਜਗ ਸਹਿਜ ਉਪਾਇਆ ਸਹਿਜ ਅਵਸਥਾ ਦੇ ਵਿੱਚ ਹੋ ਕੇ ਉਹਨੇ ਰਚਨਾ ਪੈਦਾ ਕੀਤੀ ਜਾਗ ਕੇ ਜਾਗਤ ਜੋਤ ਜਪੈ ਨਿਸਬਸ ਤਾਂ ਹੀ ਹੈ ਨਾ ਉਹ ਹੁਣ ਸੁਣ ਦੀ ਗੱਲ ਕਰਦਾ ਹੈ ਉੱਤਰੀ ਭਾਰਤ ਦੱਖਣੀ ਸਹਿਜ ਦੀ ਗੱਲ ਕਰਦਾ ਦੋਹਾਂ ਦੀ ਦਾ 180 ਡਿਗਰੀ ਦਾ ਫਰਕ ਹੈ ਗੱਲ ਦਾ ਸਹਿਜ ਵਾਲੀ ਗੱਲ ਗੁਰਮਤ ਨਾਲ ਖੜੀਏ ਵੇਦ ਨਾਲ ਖੜੀਏ ਸੁਣਨ ਵਾਲੀ ਗੱਲ ਹੈ ਤਾਂ ਸਹੀ ਪਰ ਉਦੋਂ ਤਾਂ ਰਚਨਾ ਹੈ ਉਹ ਨਹੀਂ ਰਚਨਾ ਤਾਂ ਹੈ ਨਹੀਂ ਰਚਨਾ ਕਿਵੇਂ ਪੈਦਾ ਹੋਈ ਹੈ ਸਾਡੇ ਇਹ ਹੈ ਕਿ ਉਹ ਸਹਿਜ ਅਵਸਥਾ ਚ ਹੋਇਆ ਪਹਿਲਾਂ ਤਾਂ ਆਪ ਹੀ ਨੇ ਆਪ ਸਾਜਿਓ ਪਹਿਲਾਂ ਤਾਂ ਉਹਨੇ ਆਪਣਾ ਆਪ ਸਾਜਿਆ ਨਾ ਕੀ ਸਾਜਿਆ ਆਪਣਾ ਆਪ ਆਪਣਾ ਹੁਕਮ ਸਾਜਿਆ ਆਪਣੇ ਆਪ ਆਪਣੇ ਹੀ ਹੁਕਮ ਪੈਦਾ ਕੀਤਾ ਕਿੱਥੋਂ ਆਪਣੇ ਅੰਦਰ ਇੱਛਾ ਪੈਦਾ ਕੀਤੀ ਹੈ ਹੁਕਮ ਕੀ ਉਹਦੀ ਇੱਛਾ ਉਹਦਾ ਭਾਣ ਆਪਣੇ ਅੰਦਰ ਆਪਣਾ ਹੀ ਭਾਣ ਆਪਣੀ ਇੱਛਾ ਪੈਦਾ ਕੀਤੀ ਆਪੀ ਨੇ ਆਪ ਸਾਜਿਓ ਆਪੀ ਨਾ ਰਚਿਓ ਨਾ ਉਹ ਨਾਮ ਦੀ ਰਚਨਾ ਆ ਜਿਹੜਾ ਸੰਸਾਰ ਹੈ ਇਹਦੀ ਰਚਨਾ ਇਹਦੇ ਵਿੱਚ ਗਿਆਨ ਦੀ ਰਚਨਾ ਸਾਰੀ ਸੰਸਾਰ ਦੀ ਰਚਨਾ ਗਿਆਨ ਦੀ ਰਚਨਾ ਹੀ ਹੈ ਆਪੀ ਨਾ ਰਚਿਓ ਨਾ ਦੂਈ ਕੁਦਰਤ ਸਾਜੀ ਹੈ ਘਰ ਆਸਣ ਡਿੱਠੋ ਚਾਹੋ ਇੱਥੋਂ ਵੀ ਸਾਨੂੰ ਪਤਾ ਲੱਗਦਾ ਵੀ ਸਹਿਜ ਅਵਸਥਾ ਦੇ ਵਿੱਚ ਹੋ ਕੇ ਰਚਨਾ ਸਾਜੀ ਜਾ ਸਕਦੀ ਹੈ ਔਰ ਇੱਛਾ ਪੈਦਾ ਹੋਣਾ ਹੀ ਸਹਿਜ ਅਵਸਥਾ ਸੁੱਤੇ ਪਿਆਂ ਨੂੰ ਸਾਨੂੰ ਕੋਈ ਇੱਛਾ ਨਹੀਂ ਹੁੰਦੀ ਜਾਂ ਜਾਗਦਿਆਂ ਇੱਛਾ ਪੈਦਾ ਹੁੰਦੀ ਹੈ ਸਾਡੇ ਨਾਲ ਵੀ ਤਾਂ ਮਿਲਦੀ ਹੈ ਗੱਲ ਸੁੱਤਾ ਪਿਆ ਤਾਂ ਸੁਣ ਸਮਾਧ ਹੈ ਉਹ ਜਾਗਿਆ ਹੋਇਆ ਸਹਿਜ ਹੈ ਹੁਣ ਕਾਸ਼ੀ ਵਿੱਚ ਬੈਠ ਕੇ ਰਵਿਦਾਸ ਕਹਿ ਰਿਹਾ ਵੀ ਸੁਣ ਸਮਾਧ ਨਹੀਂ ਲੱਗ ਸਕਦੀ ਇੱਥੇ ਉੱਤਰੀ ਭਾਰਤ ਵਾਲੇ ਜੋਗੀ ਵੀ ਸੁਣ ਸਮਾਧ ਲਾਉਂਦੇ ਨੇ ਕਿ ਸੁਣਨਾ ਸਾਰੇ ਸੁਣਨੇ ਨੇ ਜੜਨੇ ਇਹਨਾਂ ਦਾ ਗਿਆਨ ਜੜ ਹੈ ਚੇਤਨ ਨਹੀਂ ਹੈ ਗਿਆਨ ਇਹਨਾਂ ਦਾ ਨਾ ਚੇਤਨ ਨਾਲ ਜੁੜੇ ਹੋਏ ਨੇ ਨਾ ਚੇਤਨ ਦੀ ਗੱਲ ਕਰਦੇ ਨੇ ਸਾਡੇ ਅਰਥ ਜੜ ਬੁੱਧੀ ਵਾਲਿਆਂ ਨੇ ਕੀਤੇ ਨੇ ਪੰਡਿਤ ਨੇ ਕੀਤੇ ਨੇ ਸਿੱਖ ਵੀ ਜੜ ਦੀ ਉਹ ਗੱਲ ਕਰ ਰਹੇ ਨੇ ਚੇਤਨ ਦੀ ਗੱਲ ਸਿੱਖਾਂ ਨੇ ਵੀ ਛੱਡੀ ਹੋਈ ਹੈ ਦੱਖਣੀ ਭਾਰਤ ਵਾਲੇ ਚੇਤਨ ਦੀ ਗੱਲ ਕਰ ਰਹੇ ਨੇ ਉਹ ਕਿਉਂ ਉੱਥੇ ਰਾਵਣ ਦਾ ਅਸਰ ਹੈ ਚਾਰ ਵੇਦ ਦਾ ਕਿਹਾ ਤਾ ਜੋ ਹੈ ਰਾਵਣ ਇਸੇ ਗੱਲ ਦਾ ਇਹਨਾਂ ਦਾ ਟਕਰਾਅ ਸੀ ਰਾਵਣ ਨਾਲ ਦੱਖਣ ਔਰ ਉੱਤਰ ਦਾ ਅਸਲ ਚ ਦੱਖਣ ਵਾਲੇ ਇੱਥੇ ਕਾਬਜ ਤੇ ਹੈ ਸਾਰੇ ਏਰੀਏ ਚ ਸਾਰੀ ਭਾਰਤ ਵਿੱਚ ਜਦੋਂ ਆਰੀਆ ਲੋਕ ਆਏ ਨੇ ਇਹ ਦੱਖਣ ਵਾਲੇ ਭਜਾਲ ਤੇ ਇਹਨਾਂ ਨੇ ਉੱਥੇ ਪਹਾੜਾਂ ਤੇ ਚੜ੍ਹਤੇ ਉਧਰ ਨੂੰ ਇਹਨਾਂ ਨੇ ਆਪਣਾ ਮਨਮਰਜ਼ੀ ਦੇ ਇੱਥੇ ਮੰਦਰ ਬਣਾ ਲਏ ਮਨਮਰਜ਼ੀ ਦੇ ਪੰਡਿਤ ਨੇ ਬਾਠ ਪਾਟ ਕੇ ਫਿਲੋਸਫੀ ਬਣਾ ਲਈ ਆਹ ਧਰਮ ਉਦੋਂ ਹਿੰਦੂ ਧਰਮ ਉਦੋਂ ਦਾ ਵਜੂਦ ਵਿੱਚ ਆਇਆ ਹੋਇਆ ਸਨਾਤਨ ਧਰਮ ਜਿਹਨੂੰ ਕਹਿੰਦੇ ਨੇ ਹਿੰਦੂ ਦਾ ਕੋਈ ਖੈਰ ਧਰਮ ਹੈ ਨਹੀਂ ਸਨਾਤਨ ਧਰਮ ਉਦੋਂ ਦਾ ਮੂਰਤੀ ਪੂਜਾ ਉਦੋਂ ਦੀ ਵਜੂਦ ਵਿੱਚ ਆਈ ਹੋਈ ਹੈ ਮੱਕੇ ਵੀ ਮੂਰਤੀ ਪੂਜਾ ਹੀ ਹੁੰਦੀ ਸੀ ਮੱਕੇ 'ਚ ਵੀ 2000 ਸਾਲ ਤੇ ਮੂਰਤੀ ਪੂਜਾ ਕੱਢੀ ਹੈ ਜਦ ਤੇ ਮੂਰਤੀ ਪੂਜਾ ਕੱਢੀ ਹੈ ਇੱਥੇ ਰਹਿ ਗਈ ਮੱਕੇ ਵਾਲਿਆਂ ਨੇ ਕੱਢਦੀ ਜਦ ਤੇ ਇਹਨਾਂ ਦਾ ਟਕਰਾਅ ਹੋ ਗਿਆ ਹੁਣ ਸਿੱਖਾਂ ਨੇ ਮੂਰਤੀ ਪੂਜਾ ਛੱਡਤੀ ਜਿਹਨਾਂ ਨੇ ਨਹੀਂ ਛੱਡੀ ਉਹਨਾਂ ਦਾ ਸਿੱਖਾਂ ਨਾਲ ਟਕਰਾਅ ਹੋ ਗਿਆ ਸਾਤੇ ਗੁਰੂਆਂ ਨੇ ਮੂਰਤੀ ਪੂਜਾ ਛੱਡਾਤੀ ਦੱਖਣ ਵਾਲੇ ਸਾਡੇ ਹੱਕ 'ਚ ਨੇ ਦੇਖੋ ਦੱਖਣ ਦੇ ਗੁਰਦੁਆਰੇ ਦੋ ਨੇ ਉੱਥੇ ਨਹੀਂ ਸਾਡੀ ਮਰਿਆਦਾ ਨੂੰ ਕਦੇ ਖਤਰਾ ਹੋਇਆ ਨਾ ਹਜ਼ੂਰ ਸਾਹਿਬ ਹੋਇਆ ਨਾ ਪੜਨਾ ਸਾਹਿਬ ਹੋਇਆ ਇੱਥੇ ਅੰਮ੍ਰਿਤਸਰ ਹੋਇਆ ਇੱਥੇ ਦੀ ਸਾਡੀ ਮੂਰਤੀਆਂ ਲਿਆਂਦੀਆਂ ਉਹਨਾਂ ਨੇ ਪ੍ਰਕਰਮਾਂ 'ਚ ਉੱਥੇ ਨਾਲ ਲਿਆਂਦੀਆਂ ਪ੍ਰਕਰਮਾਂ 'ਚ ਉਹ ਪਹਿਲਾਂ ਹੀ ਮੂਰਤੀ ਪੂਜਕ ਨਹੀਂ ਹੈਗੇ ਲੋਕ ਉਹ ਪਹਿਲੇ ਹੀ ਓਂਕਾਰ ਨੂੰ ਮੰਨਣ ਵਾਲੇ ਨੇ ਓਂਕਾਰ ਕੀ ਹੈ ਓਂਕਾਰ ਔਰ ਓਮ ਦਾ ਕੀ ਫਰਕ ਹੈ ਓਮ ਹੈ ਸੁਨ ਓਂਕਾਰ ਹੈ ਸਹਿਜ ਓਂਕਾਰ ਦੇ ਵਿੱਚ ਦੋ ਨੇ ਜਾਗਰਤ ਅਵਸਥਾ ਜਿਹੜਾ ਓਮ ਹੈ ਉਹਦੇ ਅੰਦਰ ਇੱਛਾ ਵੀ ਹੈ ਕੋਈ ਓਮ ਦੇ ਵਿੱਚ ਇੱਛਾ ਨਹੀਂ ਹੈ ਕੱਲੇ ਓਮ ਚ ਇੱਛਾ ਨਹੀਂ ਹੈ ਉਹਦੇ ਵਿੱਚ ਇੱਛਾ ਵੀ ਹੈ ਇੱਛਾ ਸ਼ਕਤੀ ਹੈ ਇੱਛਾ ਕੀ ਹੈ ਇੱਛਾ ਸ਼ਕਤੀ ਸ਼ਿਵ ਕੌਣ ਹੈ ਓਮ ਹੈ ਸ਼ਿਵ ਓਮ ਹੈ ਸ਼ਕਤੀ ਉਹਦੀ ਇੱਛਾ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾ ਸੰਸਾਰ ਦੇ ਵਿੱਚ ਸ਼ਕਤੀ ਨਾਲ ਪੈਦਾ ਕੀਤੀ ਹੈ ਉਹਨੇ ਕੁਦਰਤ ਕੀ ਹੈ ਕੁਦਰਤ ਉਹਦੀ ਸ਼ਕਤੀ ਦਾ ਨਾਂ ਹੈ ਜਿਹੜੀ ਦੂਈ ਕੁਦਰਤ ਸਾਜੀ ਹੈ ਨਾ ਕੀ ਉਹਨੇ ਹੁਕਮ ਸਾਜਿਆ ਆਪਣਾ ਇੱਛਾ ਸ਼ਕਤੀ ਉਹ ਸਾਜੀ ਹੈ ਜੋ ਚਾਹੁੰਦਾ ਉਹ ਹੀ ਹੋ ਜਾਂਦਾ ਕਿਉਂਕਿ ਜੋ ਚਾਹੁੰਦਾ ਹੋ ਜਾਂਦਾ ਫਿਰ ਉਹਦੇ ਚਾਹੁਣ ਵਿੱਚ ਸ਼ਕਤੀ ਹੈ ਨਾ ਤਾਂ ਹੋ ਜਾਂਦਾ ਨਾ ਜੋ ਉਹ ਇੱਛਾ ਕਰਦਾ ਹੈ ਇੱਛਾ ਧਾਰਦਾ ਉਹੀ ਹੋ ਜਾਂਦਾ ਹੈ ਇੱਛਾ ਹੀ ਸ਼ਕਤੀ ਹੈ ਉਹਦੀ ਪਰਮੇਸ਼ਰ ਦੀ ਇੱਛਾ ਹੀ ਪਰਮੇਸ਼ਰ ਦੀ ਸ਼ਕਤੀ ਹੈ ਸਰੀਰ ਵਾਲੀ ਸ਼ਕਤੀ ਨਹੀਂ ਉਹਨੂੰ ਲੋੜ ਹੈਗੀ ਅਸੀਂ ਜੋ ਚਾਹੁੰਦੇ ਹਾਂ ਸਾਨੂੰ ਸਰੀਰ ਨਾਲ ਉੱਠ ਕੇ ਕਰਨਾ ਪੈਂਦਾ ਪਰ ਉਹ ਜੋ ਚਾਹੁੰਦਾ ਉਹ ਹੋ ਜਾਂਦਾ ਅਸੀਂ ਜੋ ਚਾਹੁੰਦੇ ਹਾਂ ਕਰਨਾ ਉੱਠ ਕੇ ਚਾਹੁੰਦੇ ਹਾਂ ਅਸੀਂ ਮਨ ਕਰਕੇ ਕਰਨਾ ਪੈਂਦਾ ਸਾਨੂੰ ਹੱਥ ਸਰੀਰ ਕਰਕੇ ਪਰ ਉਹਦਾ ਕਿਉਂਕਿ ਉਹ ਨਿਰਾਕਾਰ ਹੈ ਉਹ ਜੋ ਚਾਹੁੰਦਾ ਉਹ ਹੋ ਜਾਂਦਾ ਉਹ ਸਮਰੱਥ ਹੈ ਉਹ ਇਕੱਲਾ ਨਹੀਂ ਹੈਗਾ ਉਹ ਸੱਚਖੰਡ ਦੇ ਵਿੱਚ ਸਾਰੇ ਭਗਤ ਨੇ ਜੋ ਚਾਹੁੰਦੇ ਨੇ ਹੋ ਜਾਂਦਾ ਇੱਥੇ ਹੈ ਇਕੱਲਾ ਬੂੰਦ ਉਹ ਹੈ ਸਾਗਰ ਸਾਗਰ ਜੋ ਚਾਹੁੰਦਾ ਹੋ ਜਾਂਦਾ ਬੂੰਦ ਜੋ ਚਾਹੁੰਦੀ ਉਹ ਨਹੀਂ ਹੁੰਦਾ ਹੁੰਦਾ ਬੂੰਦ ਜੇ ਚਾਹੁੰਦੀ ਹੈ ਤਾਂ ਜੇ ਤਾਂ ਸਾਗਰ ਵਾਲੀ ਉਹ ਇੱਛਾ ਹੋਵੇ ਬੂੰਦ ਦੇ ਅੰਦਰ ਫਿਰ ਤਾਂ ਉਹ ਹੋਏ ਜਾਣੀ ਹੈ ਜੇ ਬੂੰਦ ਦੀ ਇੱਛਾ ਸਾਗਰ ਨੂੰ ਉਲਟ ਹੋਵੇ ਫਿਰ ਸਾਗਰ ਵਾਲੀ ਇੱਛਾ ਪੂਰੀ ਹੋਊਗੀ ਬੂੰਦ ਵਾਲੀ ਹੋਣੀ ਨਹੀਂ ਇਹਦੇ ਸ਼ਕਤੀ ਘੱਟ ਹੈ, ਸ਼ਕਤੀ ਜ਼ਿਆਦਾ। ਕਿੱਥੇ ਤਾਂ ਅਰਬਾਂ ਖਰਬਾਂ ਬੰਦਿਆਂ ਦੀ ਸ਼ਕਤੀ, ਕਿੱਥੇ ਇਕੱਲੇ ਦੀ ਸ਼ਕਤੀ। ਇਕੱਲੇ ਦੀ ਨਹੀਂ, ਅੱਧੇ ਦੀ ਸ਼ਕਤੀ, ਪੂਰੇ ਦੀ ਨਹੀਂ, ਅੱਧੇ ਦੀ ਸ਼ਕਤੀ। ਹੁਣ ਸ਼ਕਤੀ ਤਾਂ ਜਿਹੜੀ ਬੜੀ ਹੋਊ ਉਸਨੇ ਕਾਮਯਾਬ ਹੋਣਾ। ਉਹ ਮੱਛਰ ਆ ਗਿਆ ਮੂਹਰੇ ਰੇਲ ਦੇ ਇੰਜਣ ਦੇ ਚੱਲਦੇ ਦੇ, ਉਹ ਮੱਛਰ ਥੋੜ੍ਹੀ ਰੇਲ ਦੇ ਇੰਜਣ ਨੂੰ ਰੋਕ ਲੂਗਾ। ਉਹ ਚਾਹੇ ਕਰੋੜਾਂ ਵੀ ਮੱਛਰ ਆ ਜਾਣ ਤਾਂ ਨਹੀਂ ਰੋਕ ਸਕਦੇ। ਸੰਸਾਰ ਦੇ ਜੀਵ ਤਾਂ ਮੱਛਰ ਵਰਗੇ ਹੀ ਨੇ ਉਹਦੇ ਸਾਹਮਣੇ। ਇਹ ਸਾਰੇ ਵੀ ਜੋ ਚਾਹੁੰਦੇ ਨੇ ਉਹ ਵੀ ਨਹੀਂ ਹੋ ਸਕਦਾ। ਇਸ ਕਰਕੇ ਸਾਡੇ ਕਿੱਤੇ ਤਾਂ ਕੁਛ ਨਹੀਂ ਹੋ ਸਕਦਾ। ਸਾਡੀ ਸ਼ਕਤੀ ਇੱਕ ਮੱਛਰ ਵਰਗੀ ਆ ਉਹਦੇ ਸਾਹਮਣੇ। ਅਰਬਾਂ ਖਰਬਾਂ ਮੱਛਰ ਵੀ ਇਕੱਠੇ ਹੋ ਕੇ ਰੇਲ ਦੇ ਇੰਜਣ ਨੂੰ ਨਹੀਂ ਰੋਕ ਸਕਦੇ। ਉਹ ਨਹੀਂ ਰੁਕਦਾ ਉੱਥੇ। ਧਰਤੀ ਘੁੰਮਦੀ ਹੈ, ਕਿਹਦੀ ਸ਼ਕਤੀ ਨਾਲ ਘੁੰਮਦੀ ਹੈ? ਰੋਕ ਕੇ ਦਿਖਾਓ ਕਿਹੜਾ ਰੋਕਦਾ। ਸ਼ਕਤੀ ਉਹਦੀ ਹੈ, ਇੱਛਾ ਉਹਦੀ ਹੈ, ਤਾਂ ਘੁੰਮਦੀ ਹੈ। ਕਿੰਨੀ ਸ਼ਕਤੀ ਹੈ ਉਹ, ਕੋਈ ਨਹੀਂ ਕਹਿ ਸਕਦਾ। ਉਹਦੀ ਕੋਈ ਨਹੀਂ ਕੀਮਤ ਪਾ ਸਕਦਾ। ਉਹ ਸਹਿਜ ਦੀ ਸ਼ਕਤੀ ਹੈ, ਸੁਣ ਵਿੱਚ ਉਹ ਸ਼ਕਤੀ ਸਮਾਈ ਹੋਈ ਹੁੰਦੀ ਹੈ। ਜਦੋਂ ਪਾਣੀ ਟਿਕਿਆ ਹੋਇਆ ਸਮੁੰਦਰ ਦਾ, ਸਮੁੰਦਰ ਜੰਮਿਆ ਹੋਇਆ, ਗੱਲ ਹੋਰ ਹੈ। ਜੇ ਸਮੁੰਦਰ ਪਾਣੀ ਹੈ, ਜੇ ਲਹਿਰ ਉੱਠਦੀ ਹੈ, ਕਿੰਨੀ ਸ਼ਕਤੀ ਲਹਿਰ 'ਚ ਹੁੰਦੀ ਹੈ, ਫਨਾ ਕਰ ਦਿੰਦੀ ਹੈ। ਦੇਖਿਆ ਜੇ ਸੁਨਾਮੀ ਜਾਂ ਉੱਠਦੀ ਹੈ, ਪਰ ਪਾਣੀ 'ਚੋਂ ਲਹਿਰ ਉੱਠੂਗੀ, ਬਰਫ਼ 'ਚੋਂ ਨਹੀਂ ਉੱਠਦੀ ਲਹਿਰ। ਜੇ ਜੰਮਿਆ ਹੋਇਆ ਫਿਰ ਨਹੀਂ ਉੱਠਦੀ, ਜਿੰਨੀ ਮਰਜ਼ੀ ਹਵਾ ਚਲੀ ਜਾਵੇ। ਬਸ ਇਹ ਸਹਿਜ ਅਵਸਥਾ ਵਿੱਚ ਪਾਣੀ ਹੈ, ਸੁਨ ਵਿੱਚ ਹਵਾ ਘਰ ਹੈ। ਜਿਹੜਾ ਗੁਰ ਹਵਾ ਘਰ ਕੇ ਹਨ, ਉਹ ਸਤਿਗੁਰ ਜਦ ਬਿਲਕੁਲ ਆਪਣਾ ਬਿਲਕੁਲ ਇਹ ਨਹੀਂ ਕੁਛ ਕਰਦਾ ਹੀ ਨਹੀਂ, ਜਦ ਮਨ ਅਸੀਂ ਬਿਲਕੁਲ ਸੁਰੈਂਡਰ ਹੋ ਜਾਂਦੇ ਹਾਂ, ਅੰਦਰ ਹਿਰਦੇ ਟਿਕ ਜਾਂਦਾ ਹੈ, ਗੁਰੂ ਦੇ ਚਰਨਾਂ 'ਚ ਜੁੜ ਜਾਂਦਾ, ਉਦੋਂ ਹਵਾ ਘਰ ਹੁੰਦਾ। ਨਾ ਸਤਿਗੁਰ ਵਿਰੋਧ ਕਰਦਾ ਹੁਕਮ ਦਾ, ਨਾ ਇਹ ਕਰਦਾ, ਭਾਣੇ ਚੱਲਦੇ ਨੇ, ਹਵਾ ਘਰ ਹੈ, ਆਪਣੀ ਸ਼ਕਤੀ ਸਾਰੀ ਖਤਮ ਕਰ ਲੈਂਦੇ ਨੇ। ਬਰਫ਼ ਦੀ ਸ਼ਕਤੀ ਖਤਮ ਹੁੰਦੀ ਹੈ ਬਰਫ਼ 'ਚ, ਪਾਣੀ ਦੀ ਵਿੱਚ ਸਮਾਈ ਹੋਈ ਹੁੰਦੀ ਹੈ। ਉਹਦੀ ਸ਼ਕਤੀ ਆਪਣੀ ਵਿੱਚੇ ਹੀ, ਗੁਣ ਜਿੰਨੇ ਨੇ ਵਿੱਚੇ ਸਮਾਏ ਹੋਏ ਹੁੰਦੇ ਨੇ। ਜਦ ਆਉਂਦਾ ਪਾਣੀ, ਫਿਰ ਉਹ ਕੀ ਕਰਦਾ? ਫਿਰ ਮੇਘਾ ਹੋ ਕੇ ਵੀ ਵਰਸਦਾ, ਦੇਖੋ ਸਾਰੇ ਹਰੀ ਭਰੀ ਖੇਤੀ ਕਰ ਦਿੰਦਾ, ਜ਼ਮੀਨ ਧਰਤ ਪਈ ਹਰਿਆਵਲੀ ਕਰ ਦਿੰਦਾ। ਫਿਰ ਕਰਾਮਾਤ ਹੁੰਦੀ ਹੈ ਪਾਣੀ ਦੀ, ਸ਼ੁਰੂ ਬਾਰਿਸ਼ ਬਣ ਕੇ ਵਰਸਦਾ, ਜੀਵਨ ਦਾਨ ਦਿੰਦਾ ਨਾ, ਜੀਵਨ ਦਾਨ ਦਿੰਦਾ। ਇਹ ਸੁਨਾਮੀ ਆਉਂਦੀਆਂ ਨੇ, ਫਿਰ ਫਨਾ ਵੀ ਕਰਦਾ, ਦੋਏ ਕੰਮ ਕਰ ਦਿੰਦਾ। ਜ਼ਿਆਦਾ ਮੀਂਹ ਪੈ ਜਾਵੇ, ਹੜ ਆ ਜਾਵੇ, ਮਾਰ ਵੀ ਦਿੰਦਾ, ਹਿਸਾਬ ਦਾ ਆਵੇ ਤਾਂ ਜੀਵਨ ਵੀ ਦਿੰਦਾ। ਇਸ ਕਰਕੇ ਇਹਦੇ ਵਿੱਚ ਦੋ ਹੀ ਚੀਜ਼ਾਂ ਨੇ, ਉਹਦੀ ਇੱਛਾ 'ਚ, ਜੰਮਣਾ ਮਰਨਾ ਉਹਦੀ ਇੱਛਾ ਦੇ ਵਿੱਚ ਹੀ ਹੈ। ਇੱਛਾ ਕਿਹੋ ਜਿਹੀ ਹੈ? ਹੁਕਮ ਜੰਮਣ ਮਰਨਾ ਹੁਕਮ, ਇੱਛਾ 'ਚ ਹੈ ਉਹਦੀ 'ਚ ਜੰਮਣਾ ਮਰਨਾ। ਸਹਿਜ ਸੁਣ, ਪੰਡਿਤ ਵੀ ਸੁਣ ਮੂਰਤੀਆਂ ਪੂਜਾ ਰੱਖਦਾ, ਸੁਣ ਨਾਲ ਜੁੜਿਆ ਹੋਇਆ। ਜੋਗੀ ਵੀ ਸੁਣਨ ਨਾਲ ਜੁੜਿਆ। ਚਾਹੇ ਜੋਗੀਦਾਰ ਪੰਡਿਤ ਦਾ ਫਰਕ ਹੈ, ਪਰ ਗੱਲ ਤਾਂ ਸੁਣਨ ਦੀ ਉਹ ਕਰ ਰਿਹਾ। ਜੋਗੀ ਵੀ ਸੁਣ ਸਮਾਧ, ਸੁਣ ਸਮਾਧ ਹੋਇਆ ਨਹੀਂ ਜਾ ਸਕਦਾ, ਸਹਿ ਸਮਾਧ ਹੋਇਆ। ਸੁਣ ਕੀ ਹੁੰਦਾ? ਸੁਪਨਾ ਆਇਆ ਹੋਇਆ ਕਿਸੇ ਨੂੰ, ਸੁਪਨੇ 'ਚ ਅਸੀਂ ਸੁੱਤੇ ਪਏ ਨੂੰ ਸੁਣ ਕਹਿੰਦੇ ਹਾਂ। ਸੁਪਨੇ 'ਚ ਸੁਪਨਾ ਬੰਦ ਕਰਕੇ ਦਿਖਾ ਲਓ। ਪਹਿਲਾਂ ਤਾਂ ਸੁਪਨੇ ਵਾਲੇ ਨੂੰ ਗਿਆਨ ਨਹੀਂ ਵੀ ਸੁਪਨੇ। ਹੁਣ ਅਸੀਂ ਜੀਵਨ ਨੂੰ ਸੁਪਨੇ ਸਮਾਨਾਂਗੇ ਸਾਡਾ, ਅਸੀਂ ਮਨ ਦੀ ਜਿਹੜੀ ਹੈ ਮਨ ਨੂੰ ਕਾਬੂ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ ਮਨ ਨੂੰ ਕਾਬੂ। ਅਕਲ ਮਨ ਨੂੰ ਕਾਬੂ ਨਹੀਂ ਕਰ ਸਕਦੀ, ਸੁਣ ਨਹੀਂ ਕਰ ਸਕਦੀ, ਸੁਣ ਨਹੀਂ ਕਰ ਸਕਦੀ, ਮਨ ਨੂੰ ਸਹਿਜ ਕਰ ਸਕਦੀ ਹੈ ਅਕਲ। ਜੇ ਸੁਪਨਾ ਬੰਦ ਕਰਨਾ, ਮਨ ਨੂੰ ਜਗਾ ਦਿਓ। ਸੁਪਨਾ ਦੇਖਦਾ ਆਪਣੇ ਮੂਲ ਨਾਲ ਟੁੱਟਿਆ ਹੋਇਆ ਕਿ ਮੂਲ ਜਾਗਦਾ ਇਹ ਸੁੱਤਾ ਪਿਆ। ਦੇਖੋ ਮੂਲ ਜਾਗਦਾ, ਜਾਗਤੇ ਕੋ ਜਾਗਦਾ ਮਿਲੇ। ਜੇ ਆਪਣੇ ਮੂਲ ਨਾਲ ਮਿਲਣਾ ਉਹ ਜਾਗਦਾ, ਜਾਗ ਪਵੇ ਮਨ, ਫਿਰ ਇੱਕ ਹੋਊਗਾ, ਫਿਰ ਸਮਾਧ ਹੋ ਗਿਆ, ਉਹ 'ਚ ਸਮਾ ਗਿਆ। ਸਮਾਧ ਹੋਣਾ ਆਪਣੇ ਮੂਲ 'ਚ ਸਮਾ ਜਾਣ ਨੂੰ ਕਹਿੰਦੇ ਨੇ, ਜਾਂ ਥਿਰ ਹੋ ਜਾਣਾ। ਕਿ ਸਤਿਗੁਰ ਥਿਰ ਹੈ ਨਾ, ਇਹਨੇ ਜੇ ਮਨ ਨੇ ਥਿਰ ਹੋਣਾ ਤਾਂ ਜਾਗ ਜਾਵੇ, ਉਹ ਆਪਣੇ ਮੂਲ 'ਚ ਜੁੜ ਜੂਗਾ, ਥਿਰ ਹੋ ਜੂਗਾ। ਤਾਂ ਰਵਿਦਾਸ ਕਹਿ ਰਿਹਾ ਸਹਿਜ ਸਮਾਧ ਉਪਾਧ ਰਹਿਤ। ਉਪਾਧ ਰਹਿਤ ਹੁੰਦੀ ਹੈ ਸਹਿਜ ਸਮਾਧ, ਸੁੰਦਰ ਸਮਾਧ ਉਪਾਧ ਰਹਿਤ ਹੁੰਦੀ ਹੋਈ ਨਹੀਂ। ਮਨ ਔਗਣਾਂ ਨੂੰ ਛੱਡਦਾ ਹੀ ਨਹੀਂ, ਮਨ ਸੁਣ ਹੋ ਹੀ ਨਹੀਂ ਸਕਦਾ। ਸਹਿਜ ਸਮਾਧ ਉਪਾਦ ਰਹਿਤ ਫੁੰਨ ਵੱਡੇ ਭਾਗ ਲਿਵ ਲਾਗੀ। ਵੱਡੇ ਭਾਗ ਨੇ ਮੇਰੀ ਦੁਬਾਰਾ ਲਿਵ ਲੱਗੀ ਹੈ, ਫੁੰਨ ਆਇਆ ਲਫ਼ਜ਼, ਦੁਬਾਰਾ ਲਿਵ ਲੱਗੀ ਹੈ ਹੁਣ। ਤੇ ਉੱਤਰੀ ਭਾਰਤ ਦੀ ਸਾਰੀ ਫਿਲੋਸਫੀ ਫੇਲ ਹੋ ਗਈ, ਪੰਡਿਤ ਦੀ ਵੀ ਫੇਲ ਹੋ ਗਈ, ਯੋਗੀਆਂ ਦੀ ਫੇਲ ਹੋ ਗਈ। ਇਸ ਕਰਕੇ ਦੱਖਣੀ ਓਂਕਾਰ ਹੈ, ਉੱਤਰੀ ਓਮ ਓਮ ਫੇਲ ਹੈ। ਓਮ ਨਹੀਂ ਹੈ ਹੁਣ ਸੱਚਖੰਡ ਚ ਕੋਈ, ਹੁਣ ਓਂਕਾਰ ਹੈ ਸੱਚਖੰਡ ਚ, ਰਚਨਾ ਕੁਛ ਕਰ ਰਿਹਾ। ਜਦ ਓਂਕਾਰ ਉਹਦੇ ਮਨ ਚ ਚਿੰਤਾ, ਫਿਰ ਓਮ ਦੇ ਮਨ ਚ ਨਹੀਂ ਚਿੰਤਾ ਹੁੰਦੀ। ਸਰਬ ਕੀ ਚਿੰਤਾ, ਫਿਰ ਉਹ ਤਾਂ ਚਿੰਤਾ, ਉਹਨੇ ਤਾਂ ਇੰਨਾ ਪਰਿਵਾਰ ਪਾਲਣਾ, ਇੰਨਾ ਪਰਿਵਾਰ ਪੈਦਾ ਕੀਤਾ ਹੋਇਆ, ਸਾਰਿਆਂ ਨੂੰ ਰੋਜ਼ੀ ਰੋਟੀ ਦੇਣੀ ਹੈ। ਇਹ ਗੱਲ ਅਲੱਗ ਹੈ, ਅਸੀਂ ਅਗਿਆਨਤਾ ਚ ਆਪਣੀ ਚਿੰਤਾ ਆਪ ਕਰਦੇ ਹਾਂ, ਆਪਣੇ ਨਿਆਣਿਆਂ ਦੀ ਕਰਦੇ ਹਾਂ, ਉਹ ਸਾਡੀ ਅਗਿਆਨਤਾ ਹੈ, ਪਰ ਚਿੰਤਾ ਉਹਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਕਿਉਂ ਕਿਹਾ। ਮੰਨਦੇ ਇਹ ਵੀ ਨੇ ਉੱਤਰੀ ਭਾਰਤ ਵਾਲੇ ਵੀ, ਚਿੰਤਾ ਉਹਨੂੰ ਹੈ, ਪਰ ਉੱਤੋਂ ਉੱਤੋਂ ਹੀ ਮੰਨਦੇ ਨੇ, ਅੰਦਰੋਂ ਨਹੀਂ ਮੰਨਦੇ। ਕਹਿੰਦੇ ਨੇ ਮੰਨਦੇ ਨਹੀਂ, ਕਹਿੰਦੇ ਨੇ ਮੂੰਹ ਤੋਂ ਤਾਂ ਕਹਿੰਦੇ ਨੇ ਚਿੰਤਾ, ਪਰ ਅੰਦਰੋਂ ਨਹੀਂ ਮੰਨਦੇ। ਜੇ ਅੰਦਰੋਂ ਮੰਨਦੇ ਹੁਣ ਫਿਰ ਚਿੰਤਾ ਛੱਡ ਦੇਣ, ਜੇ ਅੰਦਰੋਂ ਮੰਨਦੇ ਹੁਣ ਨਾਨਕ ਨੇ ਚਿੰਤਾ ਛੱਡਤੀ, ਭਗਤਾਂ ਨੇ ਚਿੰਤਾ ਛੱਡਤੀ। ਜਿਹੜਾ ਮੰਨ ਲੈਂਦਾ ਸਮਝ ਲੈਂਦਾ, ਉਹ ਚਿੰਤਾ ਛੱਡ ਵੀ ਦਿੰਦਾ। ਸੁਣੀ ਸੁਣਾਈ ਗੱਲ ਜਿਹੜੀ ਕਹਿੰਦਾ ਨਾ, ਉਹ ਚਿੰਤਾ ਨਹੀਂ ਛੱਡ ਸਕਦਾ, ਭਰੋਸਾ ਨਹੀਂ ਹੈਗਾ ਨਾ। ਇਹ ਜੇ ਭਰੋਸਾ ਹੋਵੇ ਵੀ ਹਾਂ ਉਹਨੂੰ ਚਿੰਤਾ ਹੈ, ਫਿਰ ਚਿੰਤਾ ਛੁੱਟਦੀ ਹੈ ਆਪਣੀ, ਵਰਨਾ ਨਹੀਂ ਚਿੰਤਾ ਛੁੱਟਦੀ। ਹਾਂ, ਸਾਨੂੰ ਜੇ ਗੁਰਬਾਣੀ ਦਾ ਹੀ ਭਰੋਸਾ ਹੋ ਜਾਵੇ ਵੀ ਜੋ ਗੁਰਬਾਣੀ ਕਹਿੰਦੀ ਹੈ ਸੱਚ ਹੈ, ਫਿਰ ਵੀ ਚਿੰਤਾ ਛੱਡ ਸਕਦੇ ਹਾਂ ਅਸੀਂ, ਪਰ ਗੁਰਬਾਣੀ ਦਾ ਵੀ ਭਰੋਸਾ ਨਹੀਂ ਹੈ। ਜਿਨ੍ਹਾਂ ਨੇ ਚਿੰਤਾ ਨਹੀਂ ਛੱਡੀ ਉਹਨਾਂ ਦਾ ਕਮ ਸੇ ਕਮ ਚਾਹੇ ਸਿੱਖੇ ਨੇ ਗੁਰਬਾਣੀ ਦਾ ਜ਼ਰੂਰ ਭਰੋਸਾ ਨਹੀਂ ਹੈ। ਜਿੰਨਾ ਕੁ ਭਰੋਸਾ ਉਨੀ ਕੁ ਚਿੰਤਾ ਛੱਡ ਦਿੰਦੇ ਨੇ, ਜਿੰਨਾ ਕੁ ਹੈ, ਬਾਕੀ ਨਹੀਂ ਛੱਡਦੇ। ਦੱਖਣੀ ਓਂਕਾਰ ਦਾ ਮਤਲਬ ਇਹੀ ਹੈ, ਸਾਡਾ ਵਿਚਾਰ, ਸਾਡੀ ਵਿਚਾਰਧਾਰਾ ਓਂਕਾਰ ਨਾਲ, ਦੱਖਣ ਵਾਲੇ ਜਿਹੜੇ ਓਂਕਾਰ ਮੰਨਦੇ ਨੇ ਉਹਦੇ ਨਾਲ ਖੜੀ ਹੈ ਗੁਰੂ ਨਾਨਕ ਦੀ ਵਿਚਾਰਧਾਰਾ, ਵੇਦਾਂ ਨਾਲ ਖੜੀ ਹੈ। ਰਾਵਣ ਵੇਦਾਂ ਦਾ ਗਿਆਤਾ ਸੀ, ਮੰਨਿਆ ਹੋਇਆ, ਇਹ ਲੋਕ ਵੇਦਾਂ ਦੇ ਵਿਰੋਧ ਚ ਖੜੇ ਨੇ, ਇਸੇ ਕਰਕੇ ਗੁਰਬਾਣੀ ਦੇ ਵੀ ਵਿਰੋਧ ਚ ਖੜੇ ਨੇ। ਇਹਦੇ ਵੀ ਅਰਥਾਂ ਦੇ ਅਨਰਥ ਕਰਦੇ ਰਹੇ ਨੇ ਭਗਤਾਂ ਦੇ ਬਾਅਦ, ਹੁਣ ਵੀ ਕਰਦੇ ਨੇ। ਇਹੀ ਸਾਡਾ ਝਗੜਾ ਵੀ ਰਿਹਾ ਇਹਨਾਂ ਦਾ ਸਾਡੇ ਨਾਲ, ਜਿਹੜੇ ਜੋ ਵੀ ਇੱਥੇ ਹੋਇਆ ਪਿੱਛੇ 300 ਸਾਲ ਦੇ ਇਤਿਹਾਸ 'ਚ ਜਾਂ 500 ਸਾਲ ਦੇ ਇਤਿਹਾਸ 'ਚ, ਉਹ ਪੰਡਿਤ ਦੀ ਦੇ ਵੱਲੋਂ ਕਿਉਂ ਹੋਇਆ। ਪੰਡਿਤ ਇਸ ਵਿਚਾਰਧਾਰਾ ਦਾ ਵਿਰੋਧੀ ਹੈ, ਇਸ ਵਿਚਾਰਧਾਰਾ ਦਾ ਵਿਰੋਧੀ ਵਿਸ਼ਨੂੰ ਵੀ ਹੈ, ਸ਼ਿਵ ਵੀ ਹੈ, ਜਿਹੜਾ ਇਹਨਾਂ ਵਾਲਾ ਸ਼ਿਵ ਹੈ, ਇਹਨਾਂ ਵਾਲਾ ਸ਼ਿਵ ਹੈ, ਉਹ ਵੀ ਵਿਰੋਧੀ ਹੈ। ਸ਼ਿਵ ਜੀ ਵੀ ਨਹੀਂ ਚਾਹੁੰਦਾ ਕਿਸੇ ਨੂੰ ਮੁਕਤੀ ਮਿਲੇ, ਵਿਸ਼ਨੂੰ ਵੀ ਨਹੀਂ ਚਾਹੁੰਦਾ ਕਿਸੇ ਨੂੰ ਮੁਕਤੀ ਮਿਲੇ। ਨਾ ਸ਼ਿਵ ਜੀ ਮੁਕਤੀ ਦੇ ਸਕਦਾ, ਨਾ ਮੁਕਤੀ ਚਾਹੁੰਦਾ। ਸ਼ਿਵ ਜੀ ਕਹਿੰਦਾ ਮੈਂ ਹਾਂ ਸਭ ਕੁਛ, ਆਪੇ ਹੈ ਸਭ ਕੁਛ। ਇੱਕ ਆਦਮੀ ਜਿਹੜਾ ਕਹੇ ਮੈਂ ਸ਼ਿਵ ਹਾਂ, ਉਹਦਾ ਹੰਕਾਰ ਦਾ ਪ੍ਰਤੀਕ ਹੈ। ਰੁਦਰ ਭਗਤ ਦਾ ਸੰਭਾਸ਼ਾ ਕਹਿੰਦਾ, ਰੁਦਰ ਭਗਤ ਜਗਤ ਮਾਹੇ ਸੁੱਕੇ ਦੇ ਸਦਾ ਭਰਾ ਮਰਾ ਫਿਰ ਆਵਾ ਜਾਏ ਫਲ ਕਛ ਲਖਤ ਨਾ ਮੁਕਤ ਕੋ। ਮੁਕਤੀ ਨਹੀਂ ਮਿਲ ਸਕਦੀ ਸ਼ਿਵਜੀ ਦੇ ਭਗਤ ਨੂੰ ਕਦੇ ਵੀ। ਤੇ ਵਿਸ਼ਨੂੰ ਤਾਂ ਆਪੇ ਪਾਲਣ ਹਾਰਾ ਬਣਿਆ ਬੈਠਾ, ਸਾਰਿਆਂ ਨੂੰ ਪਾਲਦਾ ਹੀ ਮੈਂ ਰਾਜਾ, ਮੈਂ ਗੁਰਬਾਣੀ ਕਹਿੰਦੀ ਹੈ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੋ ਅਜਾ। ਗੁਰਬਾਣੀ ਖਿਲਾਫ਼ ਖੜੀ ਹੈ ਵੀ ਆਦਮੀ ਕੋਈ ਜਨਮ ਲੈ ਕੇ ਰਾਜਾ ਹੋ ਸਕਦਾ। ਤੇ ਇਹ ਜਿਹੜੀ ਉੱਤਰ ਦੀ ਵਿਚਾਰਧਾਰਾ, ਇਹ ਵੇਦਾਂ ਨੂੰ ਚਾਹੇ ਕਹਿੰਦੀ ਹੈ ਵੇਦ ਸਾਡੇ ਨੇ, ਪਰ ਵੇਦਾਂ ਤੇ ਤਾਂ ਖਿਲਾਫ਼ ਹੈ ਇਹ। ਇਹਨਾਂ ਦੀ ਵਿਚਾਰਧਾਰਾ ਕੀ ਹੈ? ਇਹਨਾਂ ਦੀ ਵਿਚਾਰਧਾਰਾ ਸਿਮਰਤ ਸ਼ਾਸਤਰ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣਾ, ਤੱਤ ਗਿਆਨ ਤਿਆਗ ਕੇ ਪੁੰਨ ਪਾਪ ਦੀ ਵਿਚਾਰਧਾਰਾ ਖੜੀ ਕਰ ਲਈ ਇਹਨਾਂ ਨੇ। ਗੁਰਬਾਣੀ ਕਹਿੰਦੀ ਹੈ ਵੀ ਪੁੰਨ ਕਰ ਸਕਦਾ ਆਦਮੀ, ਪਾਪ ਕਰ ਸਕਦਾ। ਜੇ ਆਦਮੀ ਪਾਪ ਕਰ ਸਕਦਾ ਤਾਂ ਪਰਮੇਸ਼ਰ ਦੀ ਸ਼ਕਤੀ ਤਾਂ ਕੁਛ ਨਾ ਹੋਈ ਨਾ ਫਿਰ। ਜੇ ਅਸੀਂ ਕਿਸੇ ਨੂੰ ਮਾਰ ਸਕਦੇ ਹਾਂ ਤਾਂ ਫਿਰ ਜੰਮਣ ਬੰਨਣਾ ਤਾਂ ਉਹਦੇ ਹੱਥ ਨਾਲ ਹੋਇਆ, ਸਾਡੇ ਹੱਥ ਹੋ ਗਿਆ ਫਿਰ ਤਾਂ। ਉਹ ਮਾਰਦੇ ਦੀਂਦੇ ਜੀਵਾਂ ਨੂੰ ਜੀਵੇ ਨੇ, ਪਰ ਹੁਕਮ ਉਸੇ ਦਾ ਚੱਲਦਾ ਪਿੱਛੇ, ਉਹ ਡੋਰੀ ਉਹਦੇ ਹੀ ਹੱਥ ਚ ਹੈ ਪ੍ਰਭ, ਡੋਰੀ ਹੱਥ ਮਾਰੇ ਡੋਰੀ ਨੀਂਦੀ, ਡੋਰੀ ਫੜਨ ਵਾਲਾ ਦੀਂਦਾ, ਕਰਨ ਵਾਲਾ ਦੀਂਦਾ, ਕਰਾਉਣ ਵਾਲਾ ਨਹੀਂ ਦੀਂਦਾ, ਕਰਨ ਵਾਲਾ ਤਾਂ ਦੀਂਦਾ, ਕਰਾਉਣ ਵਾਲਾ ਨਿਰਾਕਾਰ ਉਹ ਦੀਂਦਾ ਨੀ, ਉਹ ਅੰਦਰ ਬੈਠਾ। ਸਮੱਸਿਆ ਇਹ ਹੈ ਜੋ ਕਰਦਾ ਉਹ ਦੀਂਦਾ, ਜੋ ਕਰਾਉਂਦਾ ਉਹ ਨਹੀਂ ਦੀਂਦਾ। ਅਸਲੀ ਕਰਾਉਣ ਵਾਲਾ ਜ਼ਿੰਮੇਵਾਰ ਹੈ। ਮੂਹਰੇ ਫੌਜ ਲੜਦੀ ਹੈ, ਅੱਗੇ ਸਿਪਾਹੀ ਹੁਕਮ ਤੇ ਲੜਦੇ ਨੇ, ਪਰ ਜਦੋਂ ਫਿਰ ਕੇਸ ਚੱਲਦਾ, ਕੇਸ ਉਹਦੇ ਤੇ ਚੱਲਦਾ ਜਿਹੜਾ ਸਿਪਾਹੀਆਂ ਤੇ ਹਮਲਾ ਕਰਵਾ ਰਿਹਾ, ਸਿਪਾਹੀਆਂ ਤੇ ਨਹੀਂ ਚੱਲਦਾ ਕੇਸ, ਫਿਰ ਉਹਦੇ ਚੱਲਦਾ ਜਿਹੜਾ ਪਿੱਛੇ ਸਭ ਤੋਂ ਵੱਡਾ ਅਫਸਰ, ਪਹਿਲਾਂ ਦੇ ਇਹਨੂੰ ਫਾਂਸੀ ਲੱਗਦੀ ਹੈ, ਲਾਦੇਨ ਨੂੰ ਵੀ ਫਾਂਸੀ ਲੱਗਦੀ ਹੈ, ਸਦਾਮ ਨੂੰ ਫਾਂਸੀ ਲੱਗਦੀ ਹੈ, ਸਦਾਮ ਨੂੰ ਫਾਂਸੀ ਲੱਗਦੀ ਹੈ, ਕਿਉਂਕਿ ਉਹ ਰਾਜਾ ਜੋ ਹੈ, ਜੋ ਮੈਂ ਉਹਦੀ ਉਹਦੇ ਹੁਕਮ ਨਾਲ, ਜਿਹਦਾ ਹੁਕਮ ਹੈ, ਹਾਕਮ ਉਹਦੇ ਕੇਸ ਚੱਲਦਾ, ਜਿਹਦੇ ਤੇ ਹੁਕਮ ਚੱਲਦਾ ਉਹਦੇ, ਕਿਉਂਕਿ ਅਸੀਂ ਤਾਂ ਜਿਹਦਾ ਹੁਕਮ ਹੈ, ਅਸੀਂ ਤਾਂ ਹੁਕਮ ਦੇ ਬੰਦੇ ਕੰਮ ਕਰਦੇ ਹਾਂ। ਗੁਰਬਾਣੀ ਦਾ ਸਪਸ਼ਟ ਹੈ ਕਿ ਪੁੰਨ ਪਾਪ ਹਮਰੇ ਬਸ ਨਾਹੀਂ, ਸਾਡੇ ਬਸੇ ਨਹੀਂ ਪੁੰਨ ਪਾਪ ਹੈਗੇ। ਹੁਣ ਹਿੰਦੂ ਮਤ ਕਹਿੰਦਾ ਸਾਡੇ ਬਸ ਹੈ ਪੁੰਨ ਪਾਪ, ਇਕਦਮ 180% ਸਾਡੀ ਵਿਚਾਰਧਾਰਾ ਉਹਨਾਂ ਤੋਂ ਖਿਲਾਫ ਹੈ, ਉਹਨਾਂ ਦੀ ਵਿਚਾਰਧਾਰਾ ਸਾਡੀ ਵੇਦ ਦੇ ਖਿਲਾਫ, ਸਾਡੀ ਵੇਦ ਨਾਲ ਵਿਚਾਰਧਾਰਾ, ਸਾਡੀ ਤਾਂ ਕੋਈ ਵਿਚਾਰਧਾਰਾ ਹੀ ਨਹੀਂ ਨਾ, ਇਹ ਤਾਂ ਵੇਦ ਦੀ ਵਿਚਾਰਧਾਰਾ, ਵੇਦਬਾਣੀ ਹੈ ਤਾਂ, ਭਾਵੇਂ ਸਿੱਖਾਂ ਨੂੰ ਐਲਰਜੀ ਹੋਵੇ ਇਸ ਗੱਲ ਤੇ ਵੇਦਬਾਣੀ ਕਹਿਣ ਤੇ, ਪਰ ਹੈ ਸਾਡੀ ਵੇਦਬਾਣੀ। ਸਿੱਖ ਕਿਹਦੇ ਨੇ? ਸਿੱਖ ਗੁਰੂ ਦੇ ਨੇ, ਗੁਰੂ ਕੌਣ ਹੈ? ਪਰਮੇਸ਼ਰ ਹੈ। ਵੇਦਬਾਣੀ ਕਿਹਦੀ ਹੈ? ਪਰਮੇਸ਼ਰ ਦੀ ਬਾਣੀ, ਉਹਦੀ ਬਾਣੀ ਹੈ, ਗੁਰੂਆਂ ਦੀ ਤਾਂ ਹੈ ਨਹੀਂ, ਗੁਰੂ ਤਾਂ ਕਹਿੰਦੇ ਨੇ ਸਾਰੇ ਤਾਂ ਬੁਲਾਏ ਬੋਲੇ, ਬੁਲਾਏ ਬੋਲੇ ਨੇ ਪਰਮੇਸ਼ਰ ਤੇ, ਪਰਮੇਸ਼ਰ ਦੀ ਬਾਣੀ ਹੈ ਵੇਦਬਾਣੀ। ਦਸਮ ਪਾਤਸ਼ਾਹ ਵੀ ਕਹਿੰਦੇ ਕਹੂੰ ਵੇਦਬਾਣੀ, ਕਹੂੰ ਸਾਰਦਾ ਭਵਾਨੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰਕੇ ਕਾਰੋ, ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸੁਰਗੁਣ ਸਮੇਤ, ਉਹ ਵੀ ਕਹਿੰਦੇ ਨੇ। ਇਹ ਜਿਹੜੇ ਕਿਉਂ ਵੇਦਬਾਣੀ ਨਹੀਂ ਅਸੀਂ ਮੰਨਦੇ, ਕਿਉਂ ਅਸੀਂ ਇਹ ਗੱਲ ਕੀਤੀ ਹੈ, ਇਹਦੇ ਪਿੱਛੇ ਵੀ ਹਿੰਦੂਆਂ ਦੀ ਉਹ ਸ਼ਰਾਰਤ ਹੈ। ਉਹਨਾਂ ਨੇ ਐਸੇ ਪੰਡਿਤ ਸਾਡੇ ਵਿੱਚ ਪ੍ਰਵੇਸ਼ ਕਰਕੇ ਸਿੱਖ ਵਾੜਤੇ, ਜਿਹੜੇ ਕੁਛ ਗੱਲਾਂ ਅਹਿਜੀਆਂ ਕਰਦੇ ਨੇ ਕਿ ਹੋਰ ਹਿੰਦੂ ਸਿੱਖ ਨਾ ਬਣ ਜਾਣ, ਇਹਨਾਂ ਨੂੰ ਹਿੰਦੂਆਂ ਨੂੰ ਬਿਲਕੁਲ ਪਾੜ ਦਈਏ। ਸਿੱਖਾਂ ਦਾ ਕਿਹੜਾ ਮੀਂਹ ਪਿਆ ਤਾਂ ਹਿੰਦੂਆਂ ਚੋਂ ਬਣੇ ਨੇ, ਜੇ ਅਸੀਂ ਵੇਦਬਾਣੀ ਕਹਿੰਦੇ ਹਾਂ ਤਾਂ ਸਾਰੇ ਹਿੰਦੂ ਸਿੱਖ ਬਣ ਸਕਦੇ ਨੇ। ਜਿਹੜੇ ਸ਼ਰਾਰਤੀ ਨੇ, ਜਿਹਨਾਂ ਨੇ ਵਾਟ ਪਾੜੀ ਹੈ, ਪੰਡਿਤ ਨੇ, ਦੇਖੋ ਇੱਕ ਬ੍ਰਾਹਮਣ ਹੈ, ਇੱਕ ਪੰਡਿਤ ਹੈ, ਵੇਦ ਨੂੰ ਮੰਨਣ ਵਾਲਾ ਬ੍ਰਾਹਮਣ, ਜੋ ਬ੍ਰਹਮ ਵਿਚਾਰੇ ਬ੍ਰਾਹਮਣ, ਕਹੀ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ ਤਾਂ, ਪਰ ਜਿਹੜਾ ਪੰਡਿਤ ਉਹਨੇ ਵਾਟ ਪਾੜ ਲਈ, ਉਹ ਮੂਰਤੀ ਪੂਜਾ ਹੋ ਗਿਆ, ਉਹ ਰਾਜੇ ਦਾ ਪੁਜਾਰੀ ਹੋ ਗਿਆ, ਉਹਨੇ ਸ਼ਿਵ ਬਣਾ ਲਿਆ, ਉਹਦੀ ਵਿਚਾਰਧਾਰਾ ਜਿਹੜੀ ਹੈਗੀ ਇਹ ਮੂਰਤੀ ਪੂਜਾ ਹੈ। ਹੁਣ ਵਿਦਵਾਨ ਵਿਦਵਾਨ ਅਸੀਂ ਕਹੀ ਜਾਂਦੇ, ਵਿਦਵਾਨ ਤਾਂ ਪੰਡਿਤ ਹੁੰਦਾ, ਸਾਡਾ ਵਿਦਵਾਨਾਂ ਨੂੰ ਜਿਹੜਾ ਚਾਰਜ ਦੇ ਦੇਣਾ ਗੁਰਮਤ ਦਾ, ਅਸਲ ਚ ਪੰਡਿਤ ਪੰਡਿਤਾਂ ਦਾ ਕਬਜ਼ਾ ਕਰਾ ਦੇਣਾ ਗੁਰਮਤ ਤੇ, ਗੁਰਮਤ ਦੇ ਪ੍ਰਚਾਰ ਤੇ ਪੰਡਿਤਾਂ ਦਾ ਕਬਜ਼ਾ ਕਰਾ ਦੇਣ ਦਾ ਮਤਲਬ ਹੈ ਵਿਦਵਾਨ ਵਿਦਵਾਨ ਦਾ ਰੌਲਾ, ਇਸ ਕਰਕੇ ਹੈ। ਇਹ ਤਾਂ ਗੁਰਮੁਖਾਂ ਦੀ ਬਾਣੀ ਹੈ, ਗੁਰਮੁਖਾਂ ਨੂੰ ਰਾਈਟ ਹੈ ਇਹਦਾ ਅਰਥ ਆਉਣ ਦਾ, ਗੁਰਮਖਾਂ ਕੋਲੇ ਸਮਰੱਥਾ ਹੈ ਅਰਥ ਆਉਣ ਦੀ, ਹੁੰਦੀ ਬਾਣੀ ਬਿਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਵੀ ਇਸੇ ਦੇ ਵਿੱਚ ਹੈ ਦੱਖਣੀ ਓਮਕਾਰ ਚ ਪੰਕਤੀ, ਇਹ ਬਾਣੀ ਹੈ ਜਿਹੜੀ ਬਿਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਬਾਣੀ ਮਹਾਂਪੁਰਖ ਕੀ ਨਿਚ ਘਰ ਵਾਸਾ ਹੋਏ, ਇਹ ਤਾਂ ਮਹਾਂਪੁਰਖ ਦੀ ਪਰਮੇਸ਼ਰ ਦੀ ਬਾਣੀ ਹੈ, ਇਹ ਤਾਂ ਨਿਚ ਘਰ ਵਾਸਾ ਕਰਾ ਦਿੰਦੀ ਹੈ, ਇਹ ਵੀ ਇਸੇ ਦੇ ਵਿੱਚ ਹੈ। ਹੁਣ ਓਮਕਾਰ ਜਿਹੜਾ ਹੈਗਾ ਉਹ ਦੱਖਣੀ ਵਿਚਾਰਧਾਰਾ ਵੇਦ ਨਾਲ ਖੜਾ, ਅਸੀਂ ਵੇਦ ਨਾਲ ਖੜੇ, ਇਹ ਸਿਮਰਤ ਸ਼ਾਸਤਰ ਨਾਲ ਖੜੇ ਨੇ। ਸਿਮਰਤ ਸ਼ਾਸਤਰ ਵਿੱਚ ਤਤ ਗਿਆਨ ਨਹੀਂ ਹੁੰਦਾ, ਪੁੰਨ ਪਾਪ ਦੀ ਹੁੰਦੀ ਹੈ, ਜਿਹੜਾ ਵੇਦ ਹੈ ਉੱਥੇ ਹੁੰਦਾ, ਸਾਡੇ ਇਹਨਾਂ ਜਨਤਾ ਕੇ ਬਸ ਕੁਛ ਨਹੀਂ ਹੈ, ਚੱਲੇ ਚਲਾਏ, ਪਰ ਦੋਹਾਂ 'ਚ ਇਹ ਫਰਕ ਹੈ, ਅੱਡੋ ਅੱਡ ਖੜੀਆਂ ਦੋਵੇਂ ਵਿਚਾਰਧਾਰਾ। ਓਂਕਾਰ ਸੱਚ ਖੰਡ ਵਿੱਚ ਇਸ ਵਕਤ ਕੋਈ ਵੀ ਸੁਣ ਹੈ ਨਹੀਂ, ਕੁਛ ਵੀ ਸੁਣ ਨਹੀਂ, ਸਭ ਸਹਿਜ ਨੇ, ਕੋਈ ਕੁਛ ਕਰ ਰਹੇ ਨੇ, ਉਹਨਾਂ ਦੀ ਡਿਊਟੀ, ਉਹ ਜਾਗਦੇ ਨੇ, ਸੁੱਤਾ ਕੋਈ ਨਹੀਂ ਪਿਆ, ਉਹਨਾਂ ਸੁੱਤੇ ਤਾਂ ਅਸੀਂ ਪਏ ਹਾਂ। ਇਹ ਲੋਕ ਦੇ ਵਿੱਚ ਤਿੰਨ ਲੋਕ ਨੇ ਜਿਹੜੇ ਸਾਡੇ ਨਾ ਮਾਇਆ ਦੇ, ਇਹਦੇ ਵਿੱਚ ਹੈ ਸੁਣ ਹੁਣ, ਉੱਥੇ ਨਹੀਂ ਹੈ ਸੁਣ ਕੋਈ ਵੀ। ਇਹ ਕਹਿੰਦੇ ਨੇ ਬ੍ਰਹਮ ਸੁਣ ਹੈ, ਉਹ ਸੁਣ ਬ੍ਰਹਮ ਕਾਹਨੂੰ ਹੈ, ਸੁਣਤਾ ਆਪ ਹੈ ਜਿਹੜਾ ਬ੍ਰਹਮ ਨੂੰ ਸੁਣ ਮੰਨਦਾ। ਜਿਹੜਾ ਬ੍ਰਹਮ ਨੂੰ ਸੁਣ ਕਹਿੰਦਾ ਨਾ, ਇਹ ਬ੍ਰਹਮ ਨੂੰ ਜਿਹੜਾ ਕਹਿੰਦਾ ਨਿਰਗੁਣ, ਉਹ ਆਪ ਔਗਣਹਾਰ ਹੈ। ਬ੍ਰਹਮ ਤਾਂ ਚੱਲ ਨਿਰਗੁਣ ਕਹਿ ਲਓ ਤੁਸੀਂ, ਅਸਲ ਚ ਬ੍ਰਹਮ ਨਿਰਗੁਣ ਨਹੀਂ ਹੈ। ਬ੍ਰਹਮ ਕੋ ਗੁਣ ਤਾਂ ਹੈਗੇ ਨੇ, ਪਰ ਉਹਦੇ ਕੋਲ ਸੁਰਗੁਣ ਨੇ, ਸੁਰਗੁਣ ਸੁਰਗੁਣ ਦੇਵਤਿਆਂ ਵਾਲੇ ਗੁਣ ਨੇ ਉਹਦੇ ਵਿੱਚ, ਚਾਰ ਚਿੱਤ ਵਿੱਚ ਚਾਰ ਗੁਣ ਨੇ ਉਹਦੇ ਵਾਲੇ ਗੁਣ। ਉਹਨੇ ਆਪਣੇ ਗੁਣ ਨਹੀਂ ਗਵਾਏ, ਮਨ ਨੇ ਆਪਣੇ ਗੁਣ ਗਵਾ ਲਏ। ਨਿਰਵੈਰ ਹੈ ਨਹੀਂ ਮਨ, ਹੁਣ ਮਨ ਕਰਕੇ ਨਿਰਭਉ ਹੈ ਨਹੀਂ, ਅਜੂਨੀ ਹੈ ਨਹੀਂ, ਸਮਝਿਆ ਨਹੀਂ। ਇਹ ਜਿਹੜੇ ਗੁਣ ਨੇ ਔਗਣ ਕਰਕੇ ਇਹ ਗਵਾਏ ਹੋਏ ਨੇ। ਅੱਧੇ ਗੁਣ ਉਹਦੇ ਕੋਲ ਹੈਗੇ ਨੇ, ਅੱਧੇ ਨਹੀਂ ਰਹੇ, ਐਂ ਕਹਿ ਲਓ। ਜਿਵੇਂ ਕਿਸੇ ਆਦਮੀ ਦਾ ਇੱਕ ਪਾਸਾ ਮਾਰਿਆ ਜਾਵੇ, ਲਕਵਾ ਪੈ ਜਾਵੇ, ਖੱਬੇ ਪਾਸੇ ਨੂੰ ਲਕਵਾ ਪਿਆ ਹੋਇਆ, ਖੱਬਾ ਹੱਥ ਹੈ ਨਾ, ਮਨ ਦਾ ਪਾਸਾ ਖੱਬਾ, ਖੱਬੇ ਪਾਸੇ ਨੂੰ ਬਿਮਾਰੀ ਪੈ ਗਈ, ਲਕਵਾ ਪੈ ਗਿਆ, ਅੱਧਾ ਸਰੀਰ ਸਾਡਾ ਠੀਕ ਨਹੀਂ ਹੈਗਾ। ਹੁਣ ਉਹ ਉਪਚਾਰ ਵਾਸਤੇ ਇੱਥੇ ਆਏ ਹੋਏ, ਮੈਡੀਕਲ ਦਾਖਲ ਹੋਇਆ ਹਸਪਤਾਲ, ਸਾਰਾ ਹਸਪਤਾਲ ਹੈ ਨਾ। ਜਦ ਇਹਦਾ ਸਰੀਰ ਠੀਕ ਠਾਕ ਹੋ ਗਿਆ ਨਾ, ਅੱਧਾ ਹਿੱਸਾ ਵੀ ਉਹ ਸੱਜੇ ਪਾਸੇ ਵਰਗਾ ਹੀ ਹੋ ਗਿਆ, ਖੱਬਾ ਚੱਲ ਪਿਆ, ਚਾਲੂ ਹੋ ਗਿਆ, ਫਿਰ ਆਪਣੇ ਘਰ ਚਲਿਆ ਜਾਊਗਾ। ਯਾਨੀ ਜੇ ਜਾਗ ਪਿਆ ਮਨ, ਜਿਹੜਾ ਸੁੱਤਾ ਪਿਆ, ਜਾਗ ਲਿਓ ਰੇ ਮਨਾ, ਜਾਗ ਚਿੱਤ ਕਰਕੇ ਜਾਗਦਾ, ਮਨ ਕਰਕੇ ਸੁੱਤਾ ਪਿਆ। ਮਨ ਮਾਇਆ ਚ ਫਸਿਆ ਹੋਇਆ, ਚਿੱਤ ਮਾਇਆ ਤੋਂ ਉਲਿਪਤ ਹੈ, ਅੱਧਾ ਮਾਇਆ ਤੋਂ ਉਲਿਪਤ ਹੈ। ਜਿਹੜਾ ਮਾਇਆ ਤੋਂ ਉਲਿਪਤ ਹੈ ਉਹਨੂੰ ਨਿਰਗੁਣ ਕਿਵੇਂ ਕਹਿ ਸਕਦੇ ਹਾਂ? ਨਿਰਗੁਣ ਨਹੀਂ ਹੈ, ਗੁਣ ਤਾਂ ਉਹ ਹੈਗੇ ਨੇ, ਗੁਣ ਤਾਂ ਉਹ ਹੈਗੇ ਨੇ, ਪਰ ਉਹਦੇ ਚ ਸਾਰੇ ਹੀ ਗੁਣ ਨਹੀਂ ਹਨ। ਜਿੰਨੇ ਚਾਹੀਦੇ ਨੇ ਗੁਣ ਹੀ ਨਿਧਾਨਾ ਨਹੀਂ ਹੈ, ਗੁਣ ਤਾਂ ਉਹ ਹੈਗੇ ਨੇ। ਹਾਂ, ਉਹ ਆਪਣੇ ਆਪ ਨੂੰ ਨਿਰਗੁਣ ਕਹਿੰਦਾ, ਉਹ ਆਪਣੇ ਆਪ ਨੂੰ ਕਹਿੰਦਾ, ਹਮ ਨਿਰਗੁਣੇ ਆਰੇ ਕੋ ਗੁਣ ਨਾਹੀਂ, ਜਾਣ ਕੇ ਕਹਿੰਦਾ ਵੀ ਮੈਨੂੰ ਜਿੰਨੇ ਗੁਣ ਚਾਹੀਦੇ ਨੇ ਉਨੇ ਨਹੀਂ ਹੈਗੇ ਮੇਰੇ ਚ, ਮਨ ਮੇਰੇ ਚ ਔਗਣ ਨੇ ਨਾ। ਨਿਰਗੁਣੇ ਆ ਰਹੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਵੀ ਜਿਹੜੀ ਮੇਰੀ ਗੁਣਾਂ ਦੀ ਘਾਟ ਹੈ ਉਹ ਦੇ ਦੇ, ਪੂਰੀ ਕਰ ਦੇ। ਜਦ ਮਨ ਬੋਲਦਾ ਉਹ ਇਹ ਨਹੀਂ ਕਹਿੰਦਾ ਨਿਰਗੁਣੇ ਆ ਰਹੇ, ਨਾ 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 ਨਾ, ਔਗਣ ਹਾਰੇ ਕੀ ਬੇਨਤੀ ਕਹਿੰਦਾ ਮਨ, ਇਹ ਔਗਣੇ ਔਗਣੇ ਗੁਣ ਤਾਂ ਕੋਈ ਹੈ ਨਹੀਂ। ਜਦ ਮਨ ਬੋਲਦਾ ਕਹਿੰਦਾ ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ, ਜਦ ਚਿੱਤ ਬੋਲਦਾ ਉਹ ਕਹਿੰਦਾ ਹਮ ਨਿਰਗੁਣੇ ਆਲੇ, ਦੇਖੋ ਨਿਰਗੁਣੇ ਆਲੇ ਕਹਿੰਦਾ, ਔਗਣੇ ਆਲਾ ਨਹੀਂ ਕਹਿੰਦਾ, ਔਗਣ ਚ ਹੈ ਨਹੀਂ ਗੁਣ, ਔਗਣ ਔਗਣ ਚ ਹੈ ਨਹੀਂ, ਔਗਣ ਵਾਲਾ ਉਹਨੇ ਅੱਡ ਕੱਢਿਆ ਹੋਇਆ, ਚਾਹੇ ਘਰ ਦਾ ਹੀ ਹੈ, ਉਹਦੇ ਨਾਲ ਦਾ ਹੀ ਹੈ, ਉਹ ਕਹਿੰਦਾ ਭਾਈ ਤੂੰ ਭਰਾ ਹੈ, ਚਾਹੇ ਉਹਨੂੰ ਅੱਡ ਕਰਤਾ, ਔਗਣ ਵਾਲੇ ਨਾਲ ਸਮਝੌਤਾ ਨਹੀਂ। ਜਾਂ ਮਨ ਬੋਲਦਾ ਉਹ ਕਹਿੰਦਾ ਵੀ ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ, ਜਾਂ ਚਿੱਤ ਬੋਲਦਾ ਕਹਿੰਦਾ ਵੀ ਹਮ ਨਿਰਗੁਣੇ ਆ ਰਹੇ ਕੋ ਗੁਣ ਨਹੀਂ, ਆਪੇ ਤਰਸ। ਹੁਣ ਸਤਿਗੁਰ ਵੀ ਜਾਗਤਾ ਦੇ ਉਹ ਹੈ, ਜੇ ਉਹਦੇ ਚ ਗੁਣ ਨੇ ਤਾਂ ਹੀ ਜਾਗਦਾ ਉਹ, ਉੱਥੇ ਉਂਗਲਾ ਭੁੱਖਾ ਹੈ, ਉਹਨੇ ਵੀ ਉੱਥੇ ਘਰ ਬੰਨਿਆ ਹੋਇਆ ਹੈ, ਜਿੱਥੇ ਚਿੱਤ ਰਹਿੰਦਾ ਨਾ ਅੱਧਾ ਉੱਥੇ ਉਂਗਲਾ ਭੁੱਖਾ ਹੈ, ਉਹ ਕਿੱਥੇ ਹੈ? ਨਾਨਕ ਬੱਧਾ ਕਰਤਾ ਹਾਂ ਜਿੱਥੇ ਮ੍ਰਿਤ ਨਾ ਜਨਮ, ਸਤਿਗੁਰ ਕਿਤੇ ਮਰਦਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਅਵਿਨਾਸ਼ੀ ਪੁਰਖ ਹੈ ਸਭ ਮੇਰੇ ਹੈ ਸਮਾਏ। ਅੱਧਾ ਤਾਂ ਅਵਿਨਾਸ਼ੀ ਹੈ, ਇਹ ਗੁਣ ਤਾਂ ਪੂਰੇ ਨੇ ਅੱਧੇ ਕੋਲ, ਪਰ ਅੱਧਾ ਨਹੀਂ ਨਾ ਹੈ, ਇੱਕ ਪਾਸਾ ਮਰਿਆ ਹੋਇਆ ਨਾ, ਇੱਕ ਪਾਸਾ ਸੁੰਨ ਹੋਇਆ ਹੋਇਆ ਨਾ। ਉਹ ਜਿਹੜੀ ਸੁਣਨ ਵਾਲੀ ਅਵਸਥਾ ਹੁਣ ਸੰਸਾਰ ਚ ਹੈ, ਉੱਥੇ ਨਹੀਂ ਹੈ ਸੱਚਖੰਡ ਚ। ਇਹਨਾਂ ਨੇ ਕੀ ਕੀਤਾ? ਉਹਨੂੰ ਤਾਂ ਸੁਣੇ ਰਹਿਣ ਦਿੱਤਾ, ਬ੍ਰਹਮ ਦਾ ਨੂੰ ਤਾਂ ਸੁਣ ਬਣਾ ਦਿੱਤਾ, ਇਹਨੂੰ ਜਾਗਦਾ ਮੰਨ ਲਿਆ, ਆਪਣੇ ਆਪ ਨੂੰ ਜਾਗਦਾ ਮੰਨ ਲਿਆ, ਸਹਿਜ ਮੰਨ ਲਿਆ, ਕਿ ਤੁਰਕੁੜੀ ਜਿਹਾ ਹੈ ਉਹ ਸੁਪਨੇ ਨੂੰ ਸੰਸਾਰ ਸੱਚ ਮੰਨ ਲਿਆ, ਇਸ ਕਰਕੇ ਇਹਨੂੰ ਸਰਗੁਣ ਬਣਾ ਲਿਆ, ਮੈਂ ਸਰਗੁਣ ਕੁਛ ਕਰ ਸਕਦਾ, ਬ੍ਰਹਮ ਨਿਰਗੁਣ ਲੈ, ਉਹ ਜਿਹੜਾ ਸੱਚਖੰਡ ਉਹ ਛੱਡੇ ਦਿੱਤਾ, ਸੱਚਖੰਡ ਛੱਡਤਾ ਚੌਥਾ ਯੁੱਗ ਵੀ ਤਾਂ ਹੀ ਛੱਡਤਾ, ਤੁਰਿਆ ਪਦ ਵੀ ਤਾਂ ਹੀ ਛੱਡਤਾ, ਮੁਕਤੀ ਤੱਕ ਦਾ ਰੱਖ ਲਿਆ। ਆ ਕੀਤੀ ਹੈ ਸ਼ਰਾਰਤ। ਇੱਥੇ ਚੌਥਾ ਯੁੱਗ ਬਾਹਰ ਬੈਠਾ, ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਇੱਕ ਵਚਨ ਹੈ, ਨਿਰੰਕਾਰ ਅਸੀਂ ਆਪੇ ਹੁਣ। ਜਦ ਮਨ ਜਾਗ ਪੂ ਨਿਰੰਕਾਰ, ਮਾਇਆ ਛੱਡ ਦੂਗਾ ਤ੍ਰਿਕੁਟੀ ਛੁੱਟਾ ਦਸਵਾਂ ਦੌਰ ਖੁੱਲੂ, ਜਾਂ ਗਿਆਨ ਨਾਲ ਤ੍ਰਿਕੁਟੀ ਛੱਡ ਦੂ ਦਸਵਾਂ ਦੌਰ ਖੁੱਲੂਗਾ। ਇਹ ਉਦੋਂ ਨਿਰੰਕਾਰ ਹੈ। ਇਹ ਤਾਂ ਹੋ ਗਿਆ ਫਰਕ ਇੱਥੇ ਤੱਕ ਓਮਕਾਰ ਦਾ ਔਰ ਓਮ ਦਾ, ਦੱਖਣੀ ਓਮਕਾਰ ਦਾ ਔਰ ਇਹਨਾਂ ਦੇ ਉੱਤਰੀ ਓਮ ਦਾ ਫਰਕ ਹੋ ਗਿਆ ਇੱਥੇ ਤੱਕ ਸਿਰਫ। ਹੁਣ ਓਮਕਾਰ ਦੀ ਗਾਹਾਂ ਦੇ ਗੁਣ ਕੀ ਨੇ? ਇਹ ਕਹਿੰਦੇ ਨੇ ਸ੍ਰਿਸ਼ਟੀ ਪੈਦਾ, ਸਵਾਲ ਆ ਵੀ ਸ੍ਰਿਸ਼ਟੀ ਕਿੱਥੋਂ ਆਈ? ਫਿਰ ਓਮਕਾਰ ਦਾ ਤਾਂ ਫਰਕ ਹੋ ਗਿਆ ਨਾ, ਸਹਿਜ ਔਰ ਸੁਣ ਦਾ ਤਾਂ ਫਰਕ ਹੋ ਗਿਆ ਨਾ। ਉਹ ਕਹਿੰਦੇ ਨੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ, ਕਹਿੰਦੇ ਝੂਠ ਹੈ, ਬ੍ਰਹਮਾ ਕਿਹਨੇ ਪੈਦਾ ਕੀਤਾ, ਬ੍ਰਹਮਾ ਕਿੱਥੋਂ ਆਇਆ? ਉਹਦਾ ਜਵਾਬ ਦਿੰਦੇ ਨੇ ਓਮਕਾਰ ਬ੍ਰਹਮਾ ਉਤਪਤ, ਓਮਕਾਰ ਤੋਂ ਤਾਂ ਬ੍ਰਹਮਾ ਦੀ ਪੈਦਾਇਸ਼ ਹੈ। ਉਹ ਬ੍ਰਹਮਾ ਤੋਂ ਸ੍ਰਿਸ਼ਟੀ ਉਤਪੰਨ ਮੰਨਦੇ ਨੇ, ਝੂਠੇ, ਕਹਾ ਬਲੋਬੋ ਪਾਣੀ। ਇਹ ਕਿਹਨੇ ਕਿਹਾ? ਇਹ ਕਬੀਰ ਨੇ ਕਿਹਾ ਕਾਸ਼ੀ ਚ ਬੈਠ ਕੇ, ਓਮਕਾਰ ਬ੍ਰਹਮਾ ਉਤਪਤ। ਓਮਕਾਰ ਦਾ ਲਫ਼ਜ਼ ਕਬੀਰ ਨੇ ਵਰਤਿਆ ਹੋਇਆ ਪਹਿਲਾਂ, ਕਬੀਰ ਨੇ ਓਮਕਾਰ ਵਰਤਿਆ ਲਫ਼ਜ਼ ਦੱਖਣ ਚੋਂ ਆਇਆ ਪਹਿਲਾਂ ਜੇ ਤਾਂ ਕਬੀਰ ਨੇ ਉਹਨਾਂ ਦੇ ਕਾਸ਼ੀ ਚ ਬਹਿ ਕੇ ਵਰਤਿਆ ਲਫ਼ਜ਼। ਜਿਹੜੇ ਓਮ ਦੇ ਪੁਜਾਰੀ ਨੇ ਉੱਥੇ ਹੀ ਓਮਕਾਰ ਗੱਡਿਆ ਝੰਡਾ ਪਹਿਲਾਂ ਕਬੀਰ ਨੇ। ਓਮਕਾਰ ਆਦ ਮੈਂ ਜਾਨਾ ਇਹ ਕਹਿ ਕੇ, ਉਹ ਕਹਿੰਦਾ ਓਮਕਾਰ ਆਦ ਮੈਂ ਜਾਨਾ, ਓਮ ਨਹੀਂ ਕਿਹਾ ਓਮਕਾਰ ਕਿਹਾ। ਓਮਕਾਰ ਸ੍ਰਿਸ਼ਟੀ ਦਾ ਆਦ ਹੈ, ਉਹ ਮੈਂ ਜਾਣ ਲਿਆ। ਬ੍ਰਹਮਾ ਤੁਹਾਡਾ ਆਦ ਨਹੀਂ ਹੈ, ਵਿਸ਼ਨੂੰ ਆਦ ਨਹੀਂ ਹੈ। ਆਦ ਬੰਦੇ ਨੇ, ਉਹ ਕਹਿੰਦੇ ਬ੍ਰਹਮਾ ਤੋਂ ਵਿਸ਼ਨੂੰ ਪੁਰਾਣ ਪੜੀਏ, ਕਹਿੰਦੇ ਵਿਸ਼ਨੂੰ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਉਹ ਕਹਿੰਦਾ ਦੋਏ ਝੂਠੇ ਹੋ ਤੁਸੀਂ, ਨਾ ਬ੍ਰਹਮਾ ਤੋਂ ਪੈਦਾ ਹੋਈ ਹੈ ਨਾ ਵਿਸ਼ਨੂੰ ਤੋਂ ਪੈਦਾ ਹੋਈ ਹੈ, ਓਮਕਾਰ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਓਮਕਾਰ ਹੀ ਸ੍ਰਿਸ਼ਟੀ ਦਾ ਆਦ ਹੈ, ਉਹ ਮੈਂ ਜਾਣ ਲਿਆ। ਪਰ ਉਹ ਨਹੀਂ ਹੈ ਓਮ, ਖਰਚ ਲਿਖ ਦਿੰਦੇ ਹੋ ਤੁਸੀਂ ਜਿਹੜਾ ਕੰਧ ਤੇ ਲਿਖਿਆ ਹੋਇਆ ਓਮ। ਲਿਖਾ ਔਰ ਮਿਟੇ ਤਾਂ ਹੀ ਨਾ ਮਾਨਾ, ਜੋ ਲਿਖ ਦਿੰਦੇ ਹੋ ਔਰ ਮਿਟੇ ਦਿੰਦੇ ਹੋ ਉਹ ਓਮ ਕਾਰ ਨਹੀਂ ਹੈਗਾ। ਅਸੀਂ ਵੀ ਅੱਜ ਲਿਖੇ ਇਹਨੂੰ ਮੰਨੀ ਬੈਠੇ ਹਾਂ, ਅੱਖਰਾਂ ਨੂੰ ਮੰਨੀ ਬੈਠੇ ਹਾਂ। ਉਹ ਤਾਂ ਕਹਿੰਦਾ ਮੰਨਦਾ ਨਹੀਂ, ਇਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੰਕਤੀ। ਕਿਉਂਕਿ ਪੰਡਿਤ ਨੇ ਅਰਥ ਕੀਤੇ ਸੀ ਸਾਡੇ, ਉਹ ਕਿਉਂ ਕਰਦਾ ਅਰਥ ਆਪਣੇ ਖਿਲਾਫ, ਸਾਰੇ ਅਰਥ ਬਦਲ ਕੇ ਉਹਨੇ ਆਪਣੇ ਹੱਕ ਚ ਕਰ ਲਏ, ਦੂਏ ਕਬੀਰ ਵਾਲੇ ਛੱਡ ਤੇ, ਗੁਰੂਆਂ ਵਾਲੇ ਅਰਥ ਛੱਡ ਕੇ ਆਪਣੇ ਪੰਡਿਤ ਵਾਲੇ ਅਰਥ ਕਰਕੇ ਸਾਨੂੰ ਦੇ ਦਿੱਤੇ। ਨਵੇਂ ਪੰਡਿਤ ਪੈਦਾ ਕਰਤੇ, ਨਵੇਂ ਵਿਦਵਾਨ ਪੰਡਿਤਾਂ ਦੀ ਫੌਜ ਪੈਦਾ ਕਰਤੀ ਸਿੱਖੀ ਚ। ਮਿਸ਼ਨਰੀ ਕੌਣ ਨੇ? ਪੰਡਿਤ ਨੇ ਸਾਰੇ, ਮੈਂ ਨਾਮਾਂ ਨੂੰ ਤੇ ਖੜ ਜਾਂਦੇ ਨੇ ਅੱਗੇ। ਓਮਕਾਰ ਨੇ ਬ੍ਰਹਮਾ ਪੈਦਾ ਕੀਤਾ, ਗੁਰੂ ਨਾਨਕ ਨੇ ਚੈਲੰਜ ਕਰਤਾ। ਉੱਥੇ ਕਬੀਰ ਨੇ ਕੀ ਕਹਿ ਦੀ? ਕਹਿੰਦੇ ਬ੍ਰਹਮਾ ਬੜਾ ਕਜਾਸ ਉਪਾਇਆ, ਇਸ਼ਾਰਾ ਕੀਤਾ ਸੀ ਬ੍ਰਹਮਾ ਬੜਾ ਕਿ ਜਿਹਨੇ ਬ੍ਰਹਮਾ ਪੈਦਾ ਕੀਤਾ ਉਹ ਬੜਾ, ਬਸ ਇੱਥੇ ਕਿਹਾ। ਗੁਰੂ ਨਾਨਕ ਨੇ ਪੜਦਾ ਹੋਰ ਚੱਕਤਾ, ਪੜਦਾ ਹੀ ਚੱਕਦਾ ਬਿਲਕੁਲ ਇਹ। ਕਹਿੰਦੇ ਓਮਕਾਰ ਬ੍ਰਹਮਾ ਉਤਪਤ, ਜਿਹੜਾ ਕਬੀਰ ਨੇ ਓਮਕਾਰ ਜਾਣਿਆ ਸੀ, ਕਹਿੰਦੇ ਉਸੇ ਕਬੀਰ ਵਾਲੇ ਨੇ ਬ੍ਰਹਮਾ ਪੈਦਾ ਕੀਤਾ। ਆਦ ਕਿਹਾ ਸੀ ਨਾ ਕਬੀਰ ਨੇ ਬ੍ਰਹਮਾ ਨੂੰ, ਆਦ ਓਮਕਾਰ ਨੂੰ ਕਿਹਾ ਸੀ ਨਾ, ਬ੍ਰਹਮਾ ਦਾ ਆਦ ਹੈ ਉਹ, ਬ੍ਰਹਮਾ ਉਹਨੇ ਪੈਦਾ ਕੀਤਾ ਹੈ। ਤੇ ਬ੍ਰਹਮਾ ਜੇ ਉਹਨੇ ਪੈਦਾ ਕੀਤਾ, ਗੁਰੂ ਨਾਨਕ ਨੇ ਉਹੀ ਗੱਲ ਕਹੀ ਹੈ, ਦੂਈ ਕਿਹੜੀ ਕਹੀ ਹੈ? ਓਮਕਾਰ ਨੇ ਬ੍ਰਹਮਾ ਪੈਦਾ ਕੀਤਾ, ਫਿਰ ਬ੍ਰਹਮਾ ਇੱਕ ਨਹੀਂ ਹੈ। ਉੱਥੇ ਗਾਂ ਜਪਜੀ ਸਾਹਿਬ ਕਹਤੇ ਬ੍ਰਹਮੇ ਘਾਟ ਘੜੀਏ ਰੂਪ ਰੰਗ ਕੇ ਬੇਸ, ਸਾਰੇ ਹੀ ਬ੍ਰਹਮੇ ਨੇ ਜਿਹਨੇ ਜੀਵ, ਹਰੇਕ ਨੇ ਆਪਣਾ ਸਰੀਰ ਆਪ ਬਣਾਇਆ। ਕਹਤੇ ਬ੍ਰਹਮੇ ਨੇ, ਇੱਕ ਬ੍ਰਹਮਾ ਨਹੀਂ ਹੈ। ਤੇ ਅਸੀਂ ਤਾਂ ਤਿੰਨ ਚੇਲੇ ਪ੍ਰਮਾਣ ਚਿੱਕੇ ਮੰਨੀ ਬੈਠੇ, ਉਹ ਇੰਨੇ ਬ੍ਰਹਮੇ ਕਿੱਥੋਂ ਆ ਗਏ? ਉਹ ਕਹਤੇ ਵਿਸ਼ਨੂੰ ਵੀ ਕਿੰਨੇ ਹੀ ਨੇ, ਬ੍ਰਹਮੇ ਵੀ ਸਾਰੇ ਵਿਸ਼ਨੂੰ ਵਾਲੇ ਗੁਣ ਔਰ ਬ੍ਰਹਮਾ ਵਾਲੇ ਗੁਣ ਔਰ ਸ਼ਿਵ ਵਾਲੇ ਗੁਣ, ਇਹਨਾਂ ਜੀਵਾਂ 'ਚ ਨੇ ਤਿੰਨੇ ਗੁਣ। ਤ੍ਰੈਗੁਣੀ ਮਾਇਆ, ਮਾਇਆ ਦੇ ਗੁਣ ਸਾਰੇ ਜੀਵਾਂ ਦੇ ਵਿੱਚ ਹੀ ਨੇ, ਜੀਵ 'ਚ ਵਿਸ਼ਨੂੰ ਵਾਲੇ ਗੁਣ ਵੀ ਨੇ। ਪਾਲਣਾ ਵੀ ਜੀਵਾਂ ਦੀ ਜੀਵੇ ਕਰਦੇ ਨੇ, ਪੈਦਾ ਵੀ ਜੀਵਾਂ ਨੂੰ ਜੀਵੇ ਕਰਦੇ ਨੇ, ਸੰਘਾਰ ਵੀ ਜੀਵਾਂ ਦਾ ਜੀਵੇ ਕਰਦੇ ਨੇ। ਇਹ ਤਿੰਨੇ ਗੁਣ ਨੇ, ਉਹਨਾਂ ਦੇ ਤਿੰਨ ਜੀਵ ਦੇ ਵਿੱਚ ਹੀ ਨੇ ਗੁਣ ਤਿੰਨੇ। ਬ੍ਰਹਮਾ ਵਿਸ਼ਨੂੰ ਸਿਰੇ ਅਗਣਤ ਅਣਗਿਣਤ ਬ੍ਰਹਮਾ ਵਿਸ਼ਨੂੰ ਪੈਦਾ ਕੀਤੇ ਉਹਦੇ ਤੇਰੇ, ਤੇ ਫਿਰ ਇੱਕ ਕਿੱਥੇ ਰਹਿ ਗਿਆ? ਇਹਨਾਂ ਦੀ ਫਿਲੋਸਫੀ ਤਾਂ ਤਹਿਸ ਨਹਿਸ ਕਰਤੀ ਬਾਣੀ ਨੇ, ਪਰ ਉਸੇ ਫਿਲੋਸਫੀ ਨੂੰ ਅਸੀਂ ਮੰਨੀ ਬੈਠੇ। ਅਸੀਂ ਤਾਂ ਉਸੇ ਦੀ ਚਾਸਣੀ ਦੇ ਵਿੱਚ ਫਿਰ ਰੰਗਤਾ, ਇਹ ਤਾਂ ਤਹਿਸ ਨਹਿਸ ਕੀਤੀ ਹੋਈ ਹੈ ਸਭ ਕੁਛ। ਗਾਹਾਂ ਗਿਆ ਕਿ ਬ੍ਰਹਮਾ ਪੈਦਾ ਕੀਤਾ ਓਂਕਾਰ ਨੇ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਦੇ ਰਾਜੇ ਨੂੰ ਸਿਆਰੀ ਹੈ, ਓਂਕਾਰ ਦੁਆਰਾ ਬ੍ਰਹਮਾ ਪੈਦਾ ਕੀਤਾ ਗਿਆ। ਓਂਕਾਰ ਅੱਗੇ ਓਂਕੜ ਹੈ, ਕੀਆ ਜਨ ਚਿੱਤ, ਜਿਹਨੇ ਆਪਣਾ ਮਨ ਚਿੱਤ ਕਰਤਾ ਨੇ, ਜਿੱਤ ਲਿਆ ਜਾਂ ਇੱਕ ਚਿੱਤ ਹੋ ਗਿਆ, ਉਹ ਆਪੇ ਓਂਕਾਰ ਹੈ। ਗੱਲ ਖਤਮ ਹੋ ਗਈ। ਓਂਕਾਰ ਆ ਉਹ ਜਿਹਨੇ ਆਤਮ ਜਾਣਿਆ ਪਰਮਾਤਮ ਸੋਈ, ਜਿਹਨੇ ਆਪਣਾ ਆਤਮ ਜਾਣ ਲਿਆ ਪਰਮਾਤਮੇ ਹੋ, ਪਰਮਾਤਮੇ ਓਂਕਾਰ ਹੈ, ਹੋਰ ਕੌਣ ਹੈ? ਓਂਕਾਰ ਔਰ ਇੱਕ ਓਂਕਾਰ ਇੱਕੋ ਹੀ ਗੱਲ ਹੈ। ਇਹ ਜਿਹਨੇ ਉਹ ਇੱਕੋ ਹੀ ਓਂਕਾਰ ਹੈ ਜਿਹੜਾ ਇੱਕ ਹੋਇਆ, ਉਹ ਇੱਕ ਓਂਕਾਰ ਹੈ ਜਿਹੜਾ ਇੱਕ ਹੋਇਆ। ਓਂਕਾਰ ਬਹੁ ਵਚਨ ਹੈ, ਓਂਕਾਰ ਬਹੁ ਵਚਨ ਹੈ। ਇੱਥੇ ਓਂਕਾਰ ਨੂੰ ਔਂਕੜ ਤਾਂ ਲੱਗਿਆ, ਇੱਕ ਵਚਨ ਹੈ ਇਹ, ਇੱਥੇ ਓਂਕਾਰ ਨੂੰ ਔਂਕੜ ਹੀ ਲੱਗਿਆ। ਓਂਕੜ ਦਾ ਮਤਲਬ ਇੱਕ ਓਂਕਾਰ ਹੈ ਜਿਹੜਾ ਓਂਕੜ ਲੱਗਿਆ ਰਾਜੇ ਨੂੰ ਆਖਰ ਓਂਕਾਰ ਦੇ ਨੂੰ, ਉਹ ਆਪੇ ਇੱਕ ਹੋ ਗਿਆ ਨਾ, ਇੱਕ ਵਚਨ ਹੋ ਗਿਆ ਨਾ ਇਹ। ਇੱਕ ਇੱਧਰ ਲਾਉਣ ਦੀ ਲੋੜ ਦੀ ਬਜਾਏ ਤਾਂ ਓਂਕੜ ਲਾਤਾ, ਏਕਾ ਲਾਉਣ ਦੀ ਬਜਾਏ ਓਂਕੜ ਨਾਲ ਕੰਮ ਸਰ ਗਿਆ। ਉਹ ਖੁਦ ਹੀ ਓਂਕਾਰ ਹੈ ਜਿਹਨੇ ਆਪਣਾ ਮਨ ਜਿੱਤ ਲਿਆ। ਯਾਨੀ ਕਹਿਣ ਦਾ ਮਤਲਬ ਉਹ ਇੱਕ ਓਂਕਾਰ ਉਹ ਹੈ ਜਿਹਨੇ ਮਨ ਜਿੱਤ ਲਿਆ ਆਪਣਾ, ਕਿ ਇੱਕ ਵਚਨ ਹੋ ਗਿਆ ਨਾ ਓਂਕੜ ਲੱਗ ਕੇ। ਵਿਆਕਰਨ ਕਹਿੰਦੀ ਹੈ ਇੱਕ ਵਚਨ ਹੋ ਗਿਆ, ਪਰ ਵਿਆਕਰਨ ਉਹਨਾਂ ਨੇ ਰੌਲਾ ਵਿਆਕਰਨ ਦਾ ਪਾਇਆ, ਵਿਆਕਰਨ ਮੁਤਾਬਕ ਅਰਥਾ ਕੀਤਾ ਨਹੀਂ ਕਿਸੇ ਨੇ ਵੀ, ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ। ਸਾਫ਼ ਸੁਣ ਤਾਂ ਵਿਚਾਰਿਆਂ ਨੇ ਕੀ ਕਰਨਾ, ਤੇ ਉਹ ਤਾਂ ਰੌਲਾ ਹੀ ਰੌਲਾ ਸੀ, ਉਹਨੇ ਤਾਂ ਅਰਥ ਪਲਟਾਏ ਨੇ। ਹਾਂਜੀ, ਫਿਰ ਅੱਗੇ ਦੀ ਗੱਲ ਕੀ ਹੈ? ਅੱਗੇ ਇੱਥੇ ਤਾਂ ਬ੍ਰਹਮਾ ਪਲਟਿਆ ਨਾ ਪਹਿਲੀ ਪੰਕਤੀ 'ਚ ਉਹਨਾਂ ਦਾ, ਅੱਗੇ ਕੀ ਪਲਟਿਆ? ਓਂਕਾਰ ਸੈਲ ਯੁਗ ਪਏ, ਓਂਕਾਰ ਤੋਂ ਮਾਇਆ ਦੇ ਯੁਗ ਬਣੇ ਨੇ, ਸੈਲ ਮਾਇਆ, ਸੈਲ ਦਾ ਮਤਲਬ ਮਾਇਆ, ਸੈਲ ਦਾ ਮਤਲਬ ਪੱਥਰ ਨਹੀਂ ਹੁੰਦਾ, ਪੱਥਰ ਸਿਲਾ ਕਹਿੰਦੇ ਨੇ, ਸੈਲ ਨਹੀਂ ਕਹਿੰਦੇ, ਸਿਲਾ, ਸਿਲਾ ਪੱਥਰ ਹੁੰਦੀ ਹੈ, ਸੈਲ ਨਹੀਂ ਪੱਥਰ ਹੁੰਦਾ, ਸੈਲ ਮਾਇਆ ਹੁੰਦੀ ਹੈ। ਨਹੀਂ ਤਾਂ ਉਹ ਲੈ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰਜ ਕਾਗੇ ਕਰ ਧਰਿਆ, ਜੇ ਸੈਲ ਇਹ ਪੱਥਰ ਹੁੰਦਾ, ਸੈਲ ਦੇ ਨਾਲ ਪੱਥਰ ਨਹੀਂ ਸੀ ਲੱਗਦਾ। ਪੱਥਰ ਮਨ ਨਾਲ ਲੱਗਿਆ ਹੋਇਆ, ਜੀਵ ਨਾਲ ਪੱਥਰ ਲੱਗਿਆ ਹੋਇਆ, ਪਸ਼ੂ ਪ੍ਰੇਤ ਪਾਥਰ ਮੁਗਧ ਕੋ ਤਾਰਾ, ਜਿਹੜਾ ਚੇਤਨ ਨਾਲ ਪੱਥਰ ਲੱਗਿਆ ਹੋਇਆ ਕੱਲਾ, ਜੇ ਜੜਾ ਹੈ ਤਾਂ ਸੈਲ ਪੱਥਰ ਹੈ, ਸੈਲ ਤਾਂ ਲੱਗਿਆ ਹੋਇਆ। ਮਾਇਆ ਦਾ ਜਿਹੜਾ ਪੱਥਰ ਹੈ, ਜੜ ਪੱਥਰ ਹੈ, ਜਿਹੜੇ ਪੱਥਰ ਆਪਣੇ ਹੈਗੇ ਨੇ ਜਿਨ੍ਹਾਂ ਦੀਆਂ ਮੂਰਤੀਆਂ ਬਣਦੀਆਂ, ਉਹ ਸੈਲ ਪੱਥਰ ਹੈ। ਜੇ ਮਨ ਪੱਥਰ ਹੈ ਤਾਂ ਉਹ ਕੱਲਾ ਪੱਥਰ ਹੈ, ਮੁਗਧ ਪਾਥਰ। ਇਹ ਫਰਕ ਦੋਹਾਂ ਦੇ ਵਿੱਚ ਭਾਸ਼ਾ ਦਾ ਫਰਕ ਹੈ। ਇਹ ਭਾਸ਼ਾ ਦਾ ਵਿਦਵਾਨਾਂ ਨੂੰ ਹੈ, ਸਾਨੂੰ ਪਤਾ ਨਹੀਂ, ਸਾਡੀ ਭਾਸ਼ਾ ਹੋਰ ਹੈ, ਗੁਰਬਾਣੀ ਦੀ ਭਾਸ਼ਾ। ਇਸ ਕਰਕੇ ਸੈਲ ਲੱਗਿਆ ਹੈ। ਜੇ ਪੱਥਰੇ ਹੋਵੇ ਫਿਰ ਮੂਰਤੀ ਸੋਨੇ ਦੀ ਪੂਜਣ ਦਾ ਤਾਂ ਕੋਈ ਵਿਗਾੜ ਨਹੀਂ ਹੈ, ਫਿਰ ਪੱਥਰ ਦੀ ਮੂਰਤੀ ਵਿਗਾੜ ਲੈਣਾ, ਮਿੱਟੀ ਦੀ ਪੂਜ ਲਓ ਜਾਂ ਦੇਹ ਪੂਜ ਲਓ ਆਦਮੀ ਦੀ, ਉਹ ਤਾਂ ਫਿਰ ਵਿਗਾੜ ਨਹੀਂ। ਸੈਲ ਦਾ ਮਤਲਬ ਹੈ ਮਾਇਆ, ਜੋ ਦੀਨ ਅਸਾਂ ਮਾਇਆ, ਮਾਇਆ ਦੀ ਪੂਜਾ ਨਹੀਂ ਕਰਨੀ ਅਸੀਂ, ਜੜ ਦੀ ਪੂਜਾ ਨਹੀਂ ਕਰ ਸਕਦਾ, ਚੇਤਨ ਹੈ। ਸੈਲ ਯੁਗ ਪਏ, ਤਿੰਨੇ ਯੁਗ ਬਣਾਏ ਨੇ ਉਹਨੇ, ਚੌਥਾ ਤਾਂ ਆਲਰੇਡੀ ਹੈ, ਚੌਥਾ ਤਾਂ ਅਰਬਨ ਨਰਬਨ ਧੰਦੂਕਾਰਾ ਸੀ ਜਿਹੜਾ, ਉਹ ਯੁਗ ਨਹੀਂ ਹੈ। ਜੇ ਉਹ ਯੁਗ ਨਾ ਮੰਨੀਆ ਮਾਇਆ ਚਾਰ ਕਰ ਲਈ, ਫਿਰ ਪੰਜ ਬਣ ਜਾਣਗੇ ਯੁਗ। ਯੁਗ ਚਾਰੇ ਬੰਦੇ ਨੇ, ਉਹ ਸ਼ਰਾਰਤੀ ਚੋਰ ਤੇ ਨਾ, ਚੋਰੀ ਫੜੀ ਜਾਂਦੀ ਹੁੰਦੀ ਹੈ ਨਾ, ਇੱਕ ਝੂਠ ਬੋਲ ਕੇ ਹਜ਼ਾਰ ਝੂਠ ਬੋਲਦਾ, ਝੂਠ ਫਿਰ ਫੜਿਆ ਜਾਂਦਾ। ਝੂਠ ਤਾਂ ਉਹਨੇ ਬਹੁਤ ਬੋਲੇ ਨੇ, ਪਰ ਸੈਲ ਯੁਗ ਕਹਿ ਕੇ ਉਹਨਾਂ ਨੇ ਝੂਠ ਫੜ ਲਿਆ ਉਹਨਾਂ ਦਾ। ਓਂਕਾਰ ਨੇ ਮਾਇਆ ਦੇ ਅੰਦਰ ਅੰਦਰ, ਕਿਉਂਕਿ ਓਂਕਾਰ ਸਤਯੁਗ ਤੇ ਬਾਅਦ ਤਾਂ, ਸਤਯੁਗ ਤਾਂ ਪਹਿਲਾਂ ਹੀ ਸੀ ਓਂਕਾਰ ਤੇ, ਸਤਯੁਗ ਜਦ ਓਂਕਾਰ ਜਦ ਹੁਕਮ ਪੈਦਾ ਹੋਇਆ, ਸਤਯੁਗ ਦਾ ਦੇ ਵਿੱਚ ਤਾਂ ਹੁਕਮ ਹੀ ਪੈਦਾ ਹੋਇਆ, ਹੁਕਮ ਦਾ ਆਪ ਪੈਦਾ ਹੋਇਆ ਪ੍ਰਗਟ ਹੋਇਆ, ਜਾਂ ਹੁਕਮ ਪ੍ਰਗਟ ਹੋਇਆ ਸਤਯੁਗ ਤਾਂ ਥਾਏ, ਤੇ ਬਾਹਰ ਵਾਲੇ ਯੁੱਗ ਬਣਾਏ ਨੇ, ਮਾਇਆ ਵਾਲੇ ਬਣਾਏ ਨੇ ਉਹਨੇ, ਸੈਲ ਯੁੱਗ ਪਏ। ਹੋਰ ਕਿਹੜੇ ਬਣਾਏ ਨੇ ਹੁਕਮ ਨੇ ਯੁੱਗ? ਹੁਕਮ ਅਲੋਪ ਹੋ ਜਾਣਾ, ਮਾਇਆ ਅਲੋਪ ਹੋਣੀ ਹੈ, ਸਤਯੁਗ ਨਹੀਂ ਅਲੋਪ ਹੋਣਾ, ਸਤਿਖੰਡ ਨਹੀਂ ਅਲੋਪ ਹੋਣਾ, ਉਹ ਤਾਂ ਰਹਿੰਦਾ ਹੀ ਹੈ ਹਰ ਵਕਤ। ਹੁਕਮ ਨਹੀਂ ਰਹਿੰਦਾ, ਸੱਚਖੰਡ ਰਹਿੰਦਾ, ਸੱਚਖੰਡ ਵਾਲਾ ਯੁੱਗ ਰਹਿੰਦਾ ਹੀ ਹੈ। ਹੁਕਮ ਨਹੀਂ ਰਹਿੰਦਾ, ਮਾਇਆ ਨਹੀਂ ਰਹਿੰਦੀ, ਉਹਦੇ ਬਾਅਦ ਹੁਕਮ ਵੀ ਅਲੋਪ ਹੋ ਜਾਂਦਾ, ਜਾਂ ਮਾਇਆ ਅਲੋਪ ਹੁੰਦੀ ਹੈ, ਹੁਕਮ ਵੀ ਅਲੋਪ ਹੋ ਜਾਂਦਾ। ਤੇ ਸੱਚਖੰਡ ਰਹਿੰਦਾ, ਯੁੱਗ ਤਾਂ ਸਤਯੁਗ ਤਾਂ ਹਮੇਸ਼ਾ ਹੀ ਰਹਿੰਦਾ। ਇਹ ਵੀ ਉਹਨਾਂ ਨੇ ਇੱਥੋਂ ਫੜੇ ਗਏ, ਉਹ ਸੈਲ ਯੁੱਗ ਕਹਿ ਕੇ ਉਹਨਾਂ ਦਾ ਹੋਰ ਪਾਜ, ਦੂਏ ਨੰਬਰ ਦਾ ਪਾਜ ਉਹ ਘੇੜਤਾ। ਪਹਿਲਾ ਬ੍ਰਹਮਾ ਦਾ ਪਾਜ ਉਹ ਘੇੜਿਆ, ਦੂਆ ਸੈਲ ਯੁੱਗ ਕਹਿ ਕੇ ਦੂਏ ਨੰਬਰ ਦਾ ਪਾਜ ਉਹ ਘੇੜਤਾ, ਮਾਇਆ ਪ੍ਰਤੀ ਜਿਹੜਾ ਉਹਨਾਂ ਦਾ, ਯੁੱਗਾਂ ਪ੍ਰਤੀ ਜਿਹੜਾ ਸੀ। ਕਿਉਂਕਿ ਜਿਹੜੇ ਯੁੱਗ ਨੇ ਚਾਰ, ਯੁੱਗ ਤਾਂ ਚਾਰ ਬੁੱਝਣੇ ਪਏ ਨੇ, ਉਹਨਾਂ ਦਾ ਤਾਂ ਭੁਲੇਖਾ ਪੈਦਾ। ਗੁਪਤੇ ਬੁੱਝੇ ਯੁੱਗ ਚਤੁਆਰੇ ਤਾਂ ਕਹੇ, ਚਾਰੇ ਯੁੱਗ ਕਿਸੇ ਗੁਪਤਾ ਜਿਹੜਾ ਅੰਦਰ ਬੈਠਾ ਚਿੱਤ, ਉਹਨੇ ਬੁੱਝੇ ਨੇ, ਦਿਮਾਗ ਵਾਲੇ ਨੇ ਨਹੀਂ ਬੁੱਝੇ। ਦਿਮਾਗ ਦੀ ਤਾਂ ਕਾਢ ਸੀ, ਦਿਮਾਗ ਵਾਲੇ ਨਹੀਂ ਬੁੱਝ ਸਕੇ, ਦਿਲ ਵਾਲੇ ਬੁੱਝ ਸਕੇ ਨੇ, ਦਿਲ ਵਾਲੇ ਅੰਦਰ ਵਾਲੇ। ਗੁਪਤੇ ਬੂਝੇ ਯੁੱਗ ਚਤੁਆਰੇ, ਘੱਟ ਘੱਟ ਵਰਤੇ ਉਧਰ ਉਧਰ ਮਜਾਰੇ, ਤਾਂ ਅੰਦਰ ਵਰਤਦੇ ਹੁੰਦੇ ਨੇ ਯੁੱਗ, ਬਾਹਰ ਨਹੀਂ ਹੁੰਦੇ ਯੁੱਗ। ਇਹ ਤਿੰਨ ਯੁੱਗ ਵੀ ਅੰਦਰੇ ਵਰਤ ਰਹੇ ਨੇ ਸੱਚਖੰਡ ਦੇ, ਬਾਹਰ ਨਹੀਂ, ਸਾਨੂੰ ਬਾਹਰ ਲੱਗਦੇ ਹਾਂ ਅਸੀਂ। ਜੇੜ ਕਿਸੇ ਦੀ ਦੇਸ਼ ਚ ਹੁੰਦੀ ਹੈ, ਜੇੜ ਬਾਹਰ ਹੁੰਦੀ ਹੈ, ਜੇੜ ਹੈ ਉਹਦੇ ਵਿੱਚ ਹੀ ਹੈ ਸੱਚਖੰਡ ਦੇ, ਬਾਹਰ ਕਿੱਥੇ? ਭਵ ਸਾਗਰ ਸੁੱਖ ਸਾਗਰ ਮਾ ਹੈ, ਉਹ ਜੇੜ ਹੈ ਅੰਦਰੇ ਉਹਦੇ, ਬਾਹਰ ਕਿੱਥੇ? ਬਾਹਰ ਤਾਂ ਕੋਈ ਜਗ੍ਹਾ ਹੀ ਨਹੀਂ, ਉਹ ਤਾਂ ਸਰਵ ਵਿਆਪੀ ਹੈ, ਉਹ ਸਰਵ ਵਿਆਪੀ ਆ, ਅਲੱਗ ਜਗ੍ਹਾ ਕਿੱਥੇ ਹੈ? ਬਾਹਰ ਅੰਦਰ ਹੈ ਉਹਦੇ ਸਭ ਕੁਛ। ਜਿਹੜੀ ਕਿਸੇ ਦੇਸ਼ ਦੀ ਜੇਲ੍ਹ ਹੈ, ਉਹ ਦੇਸ਼ ਦੇ ਵਿੱਚ ਹੁੰਦੀ ਹੈ, ਬਾਹਰ ਕਿੱਥੇ ਹੁੰਦੀ ਹੈ? ਇਹ ਤਾਂ ਜੇਲ੍ਹ ਹੈ, ਇੱਥੋਂ ਛੁਟਕਾਰਾ ਹੋਣਾ ਨਾ, ਖਲਾਸੀ ਹੋਣੀ ਹੈ ਬੰਦਿਆਂ ਦੀ। ਬੰਦੇ ਹੋਏ ਜੇਲ੍ਹ 'ਚ ਹੁੰਦੇ ਨੇ, ਖਲਾਸੀ ਹੁੰਦੀ ਹੈ ਬਾਹਰ। ਬੰਦ ਖਲਾਸੀ ਭਾਣੇ ਹੋਏ, ਉਹਦੇ ਭਾਣੇ ਨਾਲ ਹੋਣੀ ਹੈ। ਸਰਕਾਰ ਦੇ ਭਾਣੇ ਨਾਲ ਜੇਲ੍ਹ 'ਚੋਂ ਛੁੱਟਦਾ, ਸਰਕਾਰ ਦੀ ਇੱਛਾ ਨਾਲ ਛੁੱਟਦਾ, ਕਿਵੇਂ ਛੁੱਟ ਜੂਗਾ? ਸਜ਼ਾ ਪੂਰੀ ਹੋਏ ਤਾਂ ਵੀ ਨਹੀਂ ਛੱਡਦੇ, ਜੇ ਨਾ ਸਰਕਾਰ ਚਾਹੁੰਦੀ ਹੋਵੇ ਤੇ। ਉਹਦੇ ਪਾਣੇ ਨਾ ਹੋਣੀ ਹੈ ਇਹ ਬੰਦ ਖਲਾਸੀ, ਇਹ ਅੰਦਰੇ ਹੈ ਉਹਦੇ। ਇਸ ਕਰਕੇ ਅੰਦਰੇ ਵਰਤਦੇ ਨੇ ਯੁੱਗ, ਬਾਹਰ ਨਹੀਂ ਹੁੰਦੇ ਯੁੱਗ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਯੁੱਗ ਬਾਹਰ ਅੰਦਰ ਕੀ ਹੈ। ਸੈਲ ਯੁੱਗ ਪਏ, ਓਂਕਾਰ ਵੇਦ ਨਿਰਮੈ, ਸਾਰੇ ਗਿਆਨ, ਸਾਰੀ ਰਚਨਾ ਗਿਆਨ ਦੀ ਓ ਰਚਨਾ ਹੈ। ਸਾਰੇ ਵੇਦ ਜਿੰਨੇ ਵੀ ਲਿਖੇ ਨੇ ਗ੍ਰੰਥ, ਇਹ ਓਂਕਾਰ ਤੋਂ ਹੀ ਆਈ ਹੈ ਬਾਣੀ। ਸੋਚੀ ਸਾਨੂੰ ਓਂਕਾਰ ਤੋਂ ਹੀ ਆਉਂਦੀ ਹੈ, ਸ਼ਬਦ ਗੁਰੂ ਤੋਂ ਹੀ ਆਉਂਦੀ ਹੈ, ਬੀਜ ਮੰਤਰ ਹੈ ਜਿਹੜੀ ਤੁਰਕੀ ਬਾਣੀ, ਉਹ ਬੀਜ ਮੰਤਰ ਹੈ, ਉਹ ਸਾਰੇ ਮੰਤਰਾਂ ਦਾ ਬੀਜ ਹੈ। ਉਹ ਬੀਜ ਮੰਤਰ ਸਰਬ ਕੋ ਗਿਆਨ, ਸਾਰਿਆਂ ਨੂੰ ਗਿਆਨ ਦੇ ਰਿਹਾ, ਉਹ ਗਿਆਨ ਦੇ ਰਿਹਾ, ਉਹੀ ਵੇਦ ਨਿਰਮੈ ਹੈ। ਵੇਦ ਨਿਰਮੈ ਓਂਕਾਰ, ਸ਼ਬਦ ਓਂਕਾਰ ਕੀ ਹੈ? ਸ਼ਬਦ ਹੈ ਨਾਲ ਜੋਤ ਨਾ ਸ਼ਬਦ ਹੈ, ਓਂਕਾਰ ਸ਼ਬਦ, ਓਂਕਾਰ ਦਾ ਜਿਹੜਾ ਸ਼ਬਦ ਹੈ ਨਾ, ਤੁਰਕੀ ਬਾਣੀ ਹੈ, ਉਹਦੇ ਨਾਲ ਉਧਾਰ ਹੋਇਆ ਜੀਵਾਂ ਦਾ, ਹੁੰਦਾ ਹੋ ਰਿਹਾ ਉਧਾਰ, ਜੀਵ ਜਿਹੜੇ ਨੇ ਉਹਦੇ ਨਾਲ ਉਧਾਰ। ਉਹਦੇ ਨਾਲ ਪੌੜੀਆਂ ਚੜ ਕੇ ਆ ਰਹੇ ਨੇ ਥੱਲਿਓ ਉੱਤੇ ਨੂੰ, 84 ਲੱਖ ਪੌੜੀ ਕਿਹਨੇ ਚੜ੍ਹੀ ਹੈ? ਹੁਕਮ ਨੇ ਚੜ੍ਹਾਈ ਹੈ, ਹੁਕਮ ਦਾ ਲੜ ਫੜ ਕੇ ਹੀ ਚੜ੍ਹੇ ਹਾਂ ਅਸੀਂ ਇੰਨੀਆਂ ਪੌੜੀਆਂ। ਆਹ ਪੌੜੀ ਜੇ ਪਾਰ ਕਰਨੀ ਹੈ ਹੁਕਮ ਦਾ ਲੜ ਫੜੇ ਤੇ ਬਿਨਾਂ, ਇਹ ਪੌੜੀ ਨਹੀਂ ਚੜ੍ਹਾਉਣਾ। ਪਿਛਲੀਆਂ ਪੌੜੀਆਂ ਜਿਵੇਂ ਚੜ੍ਹਿਆ ਉਵੇਂ ਹੈ। ਸ਼ਬਦ ਉਧਰੇ ਓਂਕਾਰ ਦਾ ਸ਼ਬਦ ਹੈ ਜਿਹੜਾ ਹੁਕਮ ਹੈ, ਉਹਦੇ ਨਾਲ ਉਧਾਰ ਹੋਣਾ, ਹੋਇਆ ਅਜੇ ਤੱਕ ਉਹਦੇ ਨਾਲ ਹੋਣਾ। ਸ਼ਬਦ ਉਧਰ ਹੈ, ਓਂਕਾਰ ਗੁਰਮੁਖੀ ਤਰ੍ਹਾਂ, ਗੁਰਮੁਖ ਨੇ ਜਿਹੜੇ ਉਹੀ ਮੰਨਦੇ ਨੇ, ਗੁਰਮੁਖੀ ਬੁੱਧੀ ਉਹ ਮੰਨਦੀ ਹੈ ਓਂਕਾਰ ਨੂੰ, ਮਨਮੁਖ ਨਹੀਂ ਮੰਨਦੇ ਤਾਂ ਹੀ ਥੱਲੇ ਡਿੱਗੀ ਜਾਂਦੇ ਨੇ। ਫਿਰ ਇਸ ਪੌੜੀ ਤੇ ਜੇ ਨਰ ਚੁੱਕੇ, ਉਹ ਜਿਹੜੇ ਚੁੱਕਦੇ ਨੇ, ਜਿਹੜੇ ਹੁਣ ਆਪਣਾ ਭਾਣੇ ਚੱਲਦੇ ਨੇ, ਚੁੱਕ ਕੇ ਥੱਲੇ ਡੇ ਪੈਂਦੇ ਨੇ, ਉਹ ਸਾਕਤ ਨੇ, ਉਹ ਸਾਕਤਾਂ ਦੀ ਮੱਤ ਹੈ, ਉਹ ਇੱਥੋਂ ਚੁੱਕ ਜਾਂਦੇ ਨੇ। ਜਿਹੜੇ ਗੁਰਮੁਖ ਨੇ ਉਹ ਪਾਰ ਹੋ ਜਾਂਦੇ ਨੇ ਲੜ ਫੜ ਕੇ ਹੁਕਮ ਦਾ। ਗੁਰਮੁਖੀ ਤਰ ਜਿਹੜੇ ਨੇ, ਗੁਰਮੁਖ ਨੇ ਉਹ ਤਰ ਜਾਂਦੇ ਨੇ, ਕਿਉਂ? ਉਹ ਗੁਰੂ ਦੇ ਲੜ ਲੱਗੇ ਹੋਏ ਹੁੰਦੇ ਨੇ ਗੁਰਬਾਣੀ ਦੇ। ਗੁਰਬਾਣੀ ਕਹਿੰਦੀ ਹੈ ਪਾਣੇ 'ਚ ਚੱਲੋ, ਹੁਕਮ ਚੱਲੋ, ਹੁਕਮ ਦਾ ਲੜ ਫੜੋ, ਉਹ ਪਾਰ ਹੋ ਜਾਂਦੇ ਨੇ। ਪਿੱਛੇ ਵੀ ਇਹਦੇ ਨਾਲ ਆਏ ਆ, ਉਧਾਰ ਹੋਇਆ ਇੱਥੇ ਤੱਕ, ਉਧਾਰ ਮਨੁੱਖਾ ਜਨਮ ਤੱਕ ਉਹਦੇ ਨਾਲ ਹੋਇਆ, ਹੁਣ ਇਦੋਂ ਗਾਹਾਂ ਵੀ ਉਹਦੇ ਨਾਲ ਹੋਣ। ਗੁਰਮੁਖੀ ਤਰੇ, ਭਵ ਸਾਗਰ ਤਰੇ ਗਏ ਫਿਰ। ਉਹ ਨਮ ਅੱਖਰ ਸੁਣੋ ਵਿਚਾਰ ਉਹ ਨਮ ਦੇ ਆਲਾ ਊੜਾ ਅਨੰਨਾ ਮੰਮਾ ਤਾਂ ਕਹਿੰਦੇ ਅੱਖਰ ਨੇ ਤੈਨੂੰ ਇਹ ਅੱਖਰ ਨੇ ਇਹ ਅੱਖਰ ਨੀ ਆਣ ਜਿਵੇਂ ਲਿਖ ਔਰ ਮੇਟੇ ਤਾਹੀ ਨੀ ਮਾਨਾ ਕਿਹਾ ਸੀ ਨਾ ਕਬੀਰ ਨੇ ਉਹੀ ਗੱਲ ਫੇਰ ਦੁਹਰਾਈ ਹੈ ਇੱਥੇ ਇਹ ਅੱਖਰ ਨੇ ਓਨਮ ਨੀ ਆਣ ਇਹਨਾਂ ਦੀ ਵਿਚਾਰ ਸੁਣੋ ਕੀ ਹੈ ਅੱਖਰਾਂ ਦੇ ਵਿੱਚ ਜੋ ਓਨਮ ਲਿਖਿਆ ਹੋਇਆ ਨਾ ਅੱਖਰੀ ਰੂਪ ਓਨਮ ਦਾ ਅੱਖਰੀ ਰੂਪ ਹੈ ਓਨਮ ਜੜ ਓਨਮ ਸੁਨ ਹੈ ਅਸਲ ਚ ਨੀਵਾ ਹੋਇਆ ਹੋਇਆ ਜਿਹੜਾ ਜੋਤ ਹੈ ਓਨਮ ਹੈ ਉਹ ਜਦ ਨੀਵਾ ਹੋ ਜਾਂਦਾ ਜੀਵ ਨਿਵੇਂ ਸੁਗੌਰਾ ਹੋਏ ਉਹਨੂੰ ਓਨਮ ਕਹਿੰਦੇ ਨੇ ਨੀਵਾ ਹੋਇਆ ਹੋਇਆ ਸੰਸਾਰ ਸਭ ਤੋਂ ਵੱਡਾ ਹੈ ਉਹ ਪਰ ਸੰਸਾਰ ਤਾਂ ਸਭ ਤੋਂ ਉੱਚਾ ਹੈ ਉਹ ਸੱਚਖੰਡ ਚ ਸਾਰਿਆਂ ਨੂੰ ਨੀਵਾ ਵਿਚਾਲੇ ਆ ਸੰਸਾਰੀ ਜੀਵਾਂ ਤੋਂ ਉੱਚਾ ਉਹ ਸੱਚਖੰਡ ਤੇ ਸਭ ਤੋਂ ਥੱਲੇ ਉਹਦੇ ਮੂਹਰੇ ਕੁਛ ਨੀ ਆਪਣੇ ਆਪ ਨੂੰ ਮੰਨਦਾ ਇਹ ਅਖਰ ਹੈ ਅੱਖਰ ਹੈ ਇਹ ਤਾਂ ਉਹਨੂੰ ਤਾਂ ਅੱਖਰ ਨੇ ਇਹਨਾਂ ਦੇ ਵਿੱਚ ਜੋ ਜਿਹਦੇ ਵਾਸਤੇ ਅੱਖਰ ਆਏ ਨੇ ਉਹਦੀ ਆਪਾਂ ਵਿਚਾਰ ਕਰਦੇ ਹਾਂ ਇਹ ਤਾਂ ਅੱਖਰੇ ਨੇ ਕਿਹਦੇ ਵਾਸਤੇ ਆਏ ਨੇ ਵਿਚਾਰ ਕਰਦੇ ਹਾਂ ਉਹ ਕੌਣ ਹੈ ਜਿਹਦੇ ਵਾਸਤੇ ਅੱਖਰ ਲਿਖੇ ਗਏ ਨੇ ਤਿੰਨ ਅੱਖਰਾਂ ਦੇ ਵਿੱਚ ਜਿਹਦਾ ਜ਼ਿਕਰ ਹੈ ਨਾ ਉਹਦੀ ਵਿਚਾਰ ਸੁਣੋ ਹੁਣ ਕੀ ਹੈ ਜਿਹੜਾ ਅੱਖਰਾਂ ਦੇ ਵਿੱਚ ਜਿਹਦਾ ਨਾਂ ਲਿਆ ਉਹ ਕੌਣ ਹੈ ਉਹ ਨਮ ਅਖਰ ਹੈ ਉਹ ਅਖਰ ਉਹ ਅੱਖਰ ਨਹੀਂ ਹੈ ਉਹ ਅਖਰ ਹੈ ਉਹ ਜਰਾ ਰੋਗ ਤੋਂ ਪਰੇ ਹੈ ਜਿੱਥੇ ਮ੍ਰਿਤ ਨਾ ਜਨਮ ਜਰਾ ਉਹ ਕੀ ਉਹ ਜੋਤ ਹੈ ਸਰੀਰ ਵਿੱਚ ਜਿਹੜੀ ਬੋਲਦੀ ਹੈ ਉਹ ਸੱਤ ਸਰੂਪ ਹੈ ਬੋਲੇ ਪਰਥਰੀ ਹਾਂ ਜਿਹੜਾ ਸਰੀਰ ਚ ਬੋਲਦਾ ਸੱਤ ਸਰੂਪ ਹੈ ਉਹ ਨੀ ਜਮਦਾ ਮਰਦਾ ਉਹ ਜਾਗਦਾ ਸੌਂਦਾ ਤਾਂ ਜ਼ਰੂਰ ਹੈ ਜਮਦਾ ਮਰਦਾ ਨਹੀਂ ਹੈ ਸੌਂਦਾ ਜਾਗਦਾ ਤਾਂ ਜ਼ਰੂਰ ਹੈ ਪਰ ਫਿਰ ਜੇ ਜਾਗ ਪੈਂਦਾ ਫਿਰ ਸੌਂਦਾ ਵੀ ਨਹੀਂ ਹੈ ਫਿਰ ਸੌਂਦਾ ਵੀ ਨਹੀਂ ਪਰ ਜਰਾ ਰੋਗ ਨਹੀਂ ਉਹਨੂੰ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਨਾ ਥੀ ਹੈ ਸੀਤਾ ਕਦੇ ਨਾ ਪਾਟੇ ਮਾਇਆ ਦੇ ਉੱਤੇ ਸਮੇਂ ਦਾ ਅਸਰ ਹੈ ਮਾਇਆ ਤੋਂ ਪਰੇ ਹੈ ਅਲੱਗ ਉਹ ਨਮ ਅਖਰ ਤਿੰਨ ਭਵਨ ਸਾਰਾ ਤਿੰਨਾਂ ਭਵਨਾਂ ਚ ਮਾਇਆ ਜਿੰਨੀ ਹੈ ਨਾ ਇਹਦਾ ਸਾਰ ਉਹ ਹੈ ਉਹਦੇ ਕਰਕੇ ਮਾਇਆ ਸਾਜੀ ਹੈ ਅੱਬਲ ਅੱਲੋ ਨੂਰ ਜਿਹੜਾ ਉਪਾਇਆ ਨੂਰ ਉਹ ਨਮ ਉਹ ਨੂਰ ਹੈ ਫਿਰ ਨੂਰ ਦੇ ਉੱਤੇ ਤਾਂ ਸਮੇਂ ਦਾ ਕੋਈ ਅਸਰ ਨਹੀਂ ਕਿੰਨੀਆਂ ਜੂਨਾਂ ਭੁਗਤੀ ਜਾਵੇ ਸਰੀਰ ਪੁਰਾਣੇ ਹੁੰਦੇ ਨੇ ਮਾਇਆ ਪੁਰਾਣੀ ਹੁੰਦੀ ਆਪ ਤਾਂ ਪੁਰਾਣਾ ਹੁੰਦਾ ਹੀ ਨਹੀਂ ਉਹ ਤਿੰਨਾਂ ਭਵਨਾਂ ਚ ਸਾਰ ਰੂਪ ਉਹੀ ਹੈ ਉਸੇ ਦੀ ਖੋਜ ਕਰਨੀ ਹੈ ਉਸੇ ਨੂੰ ਅਸੀਂ ਕਿਸੇ ਚੀਜ਼ ਦਾ ਸਾਰ ਨਹੀਂ ਆਪਾਂ ਕੱਢਦੇ ਤੱਤ ਕੱਢ ਲਿਆ ਤੱਤ ਰੂਪ ਉਹੀ ਹੈ ਤੱਤ ਵਸਤੂ ਹੈ ਉਹ ਤੱਤ ਵਸਤੂ ਹੈ ਤਿੰਨਾਂ ਭਵਨਾਂ ਚ ਉਹ ਨਾ ਅਖਰ ਮਾਇਆ ਤੋਂ ਪਰੇ ਹੈ ਮਾਇਆ ਦਾ ਉਹਦਾ ਤਾਂ ਕੋਈ ਪ੍ਰਭਾਵ ਨਹੀਂ ਅਖਰ ਹੈ ਔਰ ਤਿੰਨਾਂ ਭਵਨਾਂ ਦਾ ਸਾਰ ਹੈ ਉਹ ਨਮ ਅਖਰ ਤਿਰ ਭਵਨ ਸਾਰ ਸੁਣ ਪਾਂਡੇ ਪਰ ਪਾਂਡੇ ਨੇ ਸਾਰ ਦੀ ਗੱਲ ਨਹੀਂ ਲਿਖੀ ਪਾਂਡੇ ਨੇ ਕੀ ਲਿਖਿਆ ਸਿਮਰਤ ਸ਼ਾਸਤਰ ਉਹ ਚ ਕੀ ਲਿਖਿਆ ਪੁੰਨ ਪਾਪ ਵਿਚਾਰਦਾ ਤੱਤੇ ਸਾਰ ਨਾ ਕੁਝ ਪੰਨ ਜਾਣਦਾ ਨਹੀਂ ਤਾਂ ਸਾਰ ਨਹੀਂ ਉਹਨੂੰ ਸਾਰ ਤਾਂ ਜਾਣਿਆ ਨਹੀਂ ਤਿਰ ਭਵਨ ਸਾਰ ਤਾਂ ਜਾਣੇ ਨਹੀਂ ਗੱਲ ਕੀ ਲਿਖੀ ਹੈ ਪਾਂਡੇ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਦੀ ਵਿਚਾਰਧਾਰਾ ਕੱਢ ਲਈ ਤੇ ਮੈਨੂੰ ਉਹ ਦਾਨ ਪੁੰਨ ਕਰੋ ਆ ਕਰੋ ਤੁਹਾਡੇ ਪੁੰਨ ਕਰੋ ਤੇ ਪਾਪ ਤੋਂ ਛੁਟਕਾਰਾ ਪਾਓ ਉਹ ਉਹਨੇ ਲਿਖਿਆ ਹੁਣ ਪਾਂਡੇ ਕਿਆ ਲਿਖੋ ਜੰਜਾਲਾ ਕੀ ਜੰਜਾਲ ਦੀਆਂ ਗੱਲਾਂ ਲਿਖ ਰਿਹਾ ਤੂੰ ਲੋਕਾਂ ਨੂੰ ਫਸਾਉਣ ਦੀਆਂ ਭਰਮ ਜਾਲ ਚ ਫਸਾ ਰਿਹਾ ਲੋਕਾਂ ਨੂੰ ਲਿਖ ਰਾਮ ਨਾਮ ਲਿਖ ਕੀ ਹੁੰਦਾ ਰਾਮ ਕੌਣ ਹੈ ਕਿੱਥੇ ਹੈ ਰਾਮ ਤੇਰੇ ਅੰਦਰ ਹੈ ਸਭੇ ਘੱਟ ਰਾਮ ਬੋਲੇ ਨਾਮ ਉਹਦਾ ਕੀ ਹੈ ਨਾਮ ਉਹਦਾ ਹੁਕਮ ਹੈ ਉਹ ਜਿਹੜਾ ਉਹਦਾ ਬੋਲ ਹੈ ਉਹ ਨਾਮ ਹੈ ਜੋ ਰਾਮ ਹੈ ਉਹ ਆਪ ਹੈ ਬੋਲਣ ਵਾਲਾ ਰਾਮ ਹੈ ਜੋ ਬੋਲਦਾ ਉਹ ਨਾਮ ਹੈ ਜੋ ਬੋਲਣ ਵਾਲਾ ਹੈ ਉਹ ਰਾਮ ਹੈ ਜੋ ਉਹਨੇ ਬੋਲਿਆ ਉਹ ਨਾਮ ਹੈ ਬਸ ਰਾਮ ਨਾਮ ਦੋਏ ਹੋ ਗਏ ਰਾਮ ਨਾਮ ਇੱਕ ਹੀ ਹੈ ਫਿਰ ਵੀ ਦੋ ਹੁੰਦੇ ਹੋਏ ਵੀ ਫਿਰ ਵੀ ਇੱਕ ਹੀ ਹੈ ਰਾਮ ਨਾਮ ਤਾਂ ਓਂਕਾਰ ਹੈ ਹੋਰ ਕੀ ਹੈ ਉਹ ਓਂਕਾਰ ਬਾਰੇ ਕੋਈ ਲਿਖ ਰਾਮ ਔਰ ਨਾਮ ਕਿਤੇ ਦੋ ਨੇ ਰਾਮ ਕਾ ਨਾਮ ਨਿਤ ਨਿਤ ਲੀਜਾ ਰਾਮ ਕਾ ਨਾਮ ਨਿਤ ਨਿਤ ਲੀਜਾ ਨਿਤ ਨਿਤ ਲਈਦਾ ਰਾਮ ਕਾ ਨਾਮ ਓਂਕਾਰ ਹੈ ਨਾਮ ਕਾ ਰਾਮ ਕਾ ਨਾਮ ਉਹੀ ਤਾਂ ਓਂਕਾਰ ਹੈ ਉਹੀ ਰਾਮ ਕਾ ਨਾਮ ਹੈ ਲਿਖ ਰਾਮ ਨਾਮ ਗੁਰਮੁਖੀ ਗੋਪਾਲਾ, ਗੁਰਮੁਖਾਂ ਨੂੰ ਪਾਲਣ ਵਾਲਾ ਜਿਹੜਾ, ਵੈਸੇ ਤਾਂ ਸਾਰਿਆਂ ਨੂੰ ਪਾਲਦਾ, ਜਿਹਨਾਂ ਨੇ ਗੁਰਮੁਖਾਂ ਨੇ ਮੰਨਿਆ ਵੀ ਸਾਰਿਆਂ ਦੀ ਪਾਲਣਾ ਉਹ ਕਰਦਾ, ਜਿੰਨੇ ਜੀਵ ਆਤਮਾਵਾਂ ਨੇ ਚਾਹੇ ਉਹ ਕਿਸੇ ਰੂਪ ਚ ਨੇ, ਆਦਮੀ ਦੇ ਰੂਪ ਦੀ ਨੀ ਗੱਲ ਹੈ, ਜੀ ਜੰਤ ਕੇ ਠਾਕਰਾ, ਸਾਰੇ ਜੀ ਜੰਤ ਨੂੰ ਪਾਲਣ ਵਾਲਾ ਉਹ ਕੌਣ ਹੈ? ਉਹ ਓਂਕਾਰ ਹੈ। ਉਹ ਇਸ ਕਰਕੇ ਉਹਨੂੰ ਸਾਰਿਆਂ ਦੀ ਚਿੰਤਾ ਹੈ। ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਜਿਹਨਾਂ ਨੂੰ ਗੁਰਮੁਖ ਕਹਿੰਦੇ ਨੇ, ਗੋਪਾਲਾ ਸਾਰਿਆਂ ਨੂੰ ਪਾਲਣ ਕਰਨ ਵਾਲਾ, ਜਿਹੜਾ ਸਾਰਿਆਂ ਨੂੰ ਪਾਲਣ ਕਰਨ ਦਾ ਠੇਕਾ ਲਓ ਉਹਨੂੰ ਚਿੰਤਾ ਤਾਂ ਰਹੂਗੀ, ਚਿੰਤਾ ਤਾਂ ਰਹੂਗੀ। ਗੁਰਮੁਖੀ ਗੋਪਾਲਾ ਇਹ ਕਰ, ਆਹ ਜਿਹੜੇ ਸਿਮਰਤ ਸ਼ਾਸਤਰ ਤੂੰ ਲਿਖਣੇ ਨੇ ਇਹ ਬੰਦ ਕਰ ਦੇ, ਇਹਦੇ ਨਾਲ ਨਾ ਤੇਰਾ ਭਲਾ ਨਾ ਕਿਸੇ ਹੋਰ ਦਾ ਭਲਾ। ਪਰ ਪੰਡਿਤ ਕੀ ਕਰ ਰਿਹਾ? ਪੰਡਿਤ ਰਾਮ ਨਾਮ ਦਾ ਮੂੰਹ ਉਚਾਰਨ ਕਰ ਰਿਹਾ, ਸਾਰਾ ਰਾਮ ਰਾਮ ਕਰਨ ਸਾਰਾ ਜਗ ਲਾਤਾ, ਪਰ ਰਾਮ ਦੀ ਪ੍ਰਾਪਤੀ ਕਿਸੇ ਤੋਂ ਵੀ ਨਹੀਂ ਹੋ ਰਹੀ। ਫਿਰ ਸ਼ਰਾਰਤ ਕੀਤੀ ਪੰਡਿਤ ਨੇ, ਪੰਡਿਤ ਨੇ ਕੀ ਕੀਤਾ? ਮਾਲਾ ਲੈ ਕੇ ਰਾਮ 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 ਉਚਾਰਨ ਲਾਤੇ ਸਾਰੇ, ਰਾਮ ਰਾਮ ਕਰਤਾ ਸਭ ਜੱਗ ਫਿਰੇ। ਗੁਰੂ ਨਾਨਕ ਕਹਿੰਦੇ ਰਾਮ ਨਾ ਪਾਇਆ ਜਾਏ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਰਹੀ ਰਾਮ ਦੀ, ਕਿਉਂਕਿ ਦਸ਼ਰਥ ਦੇ ਮੁੰਡੇ ਦੇ ਮਗਰ ਲਾਤ ਵੀ ਉਹ ਰਾਮ ਹੈ। ਉਹਨੇ ਫਿਰ ਸ਼ਰਾਰਤ ਕਰ ਲਈ ਆਪਣੀ, ਉਹਨੇ ਐਸੀ ਸ਼ਰਾਰਤ ਕੀਤੀ ਰਾਮ ਉੱਥੇ ਰਾਮ ਦਾ ਹੁਣ ਮੰਦਰ ਬਣਾਉਣ ਨੂੰ ਫਿਰਦੇ ਨੇ। ਉਹ ਤ੍ਰੇਤੇ ਨੂੰ ਕਿੰਨੇ ਹਜ਼ਾਰ ਲੱਖ ਸਾਲ ਹੋ ਗਏ ਉਦੋਂ ਦੀ, ਤੁਸੀਂ ਕਿੱਥੇ ਤੀ? ਆਰੀਅਤ ਇੱਥੇ ਥੇ ਹੀ ਨਹੀਂ, ਆਰੀਅਤ ਇੱਥੇ ਕਿੱਥੇ ਸੀ? ਤੁਸੀਂ ਕਹਿੰਦੇ ਇੱਥੇ ਰਾਮ ਜਨਮੇ ਆ, ਉਦੋਂ ਭਾਸ਼ਾ ਕਿਹੜੀ ਹੋਊਗੀ? ਤੁਸੀਂ ਰਮਾਇਣ ਜਿਹੜੀ ਲਿਖੀ ਬੈਠੇ ਹੋ ਇਹ ਤਾਂ ਸਾਰੀ 5000 ਸਾਲ ਤੋਂ ਪਹਿਲਾਂ ਤੁਹਾਨੂੰ ਕੋਈ ਵੇਦ ਨਹੀਂ ਮਿਲਦਾ, ਇੱਥੇ ਲਿਖ ਤੇ ਨਹੀਂ ਕੋਈ ਮਿਲਦੀ, ਕੋਈ ਸਬੂਤ ਨਹੀਂ ਮਿਲਦਾ। ਗ੍ਰੰਥਾਂ ਦੇ ਵਿੱਚ ਤ੍ਰੇਤੇ ਦੀ ਉਮਰ ਕਿੰਨੀ ਹੈ, ਦੁਆਪਰ ਦੀ ਉਮਰ ਕਿੰਨੀ ਹੈ ਜਿਹੜੀ ਲਿਖੀ ਹੋਈ? ਇੰਨੇ ਪੁਰਾਣਾ ਤੁਹਾਡਾ ਇਤਿਹਾਸ ਹੈਗਾ ਤੁਹਾਡੇ? ਸਭ ਝੂਠ ਤੇ ਖੜਾ ਹੈ ਸਭ ਕੁਛ। ਰਾਮ ਰਾਮ ਕਰਨ ਲਾਤਾ ਸਾਰਾ ਜੱਗ ਮਾਲਾ, ਮਾਲਾ ਹੁਣ ਸਿੱਖਾਂ ਕੋਲ ਵੀ ਆ ਗਈ, ਮਾਲਾ ਤਾਂ ਪੰਡਿਤ ਦੀ ਹੈ। ਉਹ ਧੋਤੀ ਟਿੱਕਾ ਤੇ ਜਪ ਮਾਲੀ, ਧਨ ਮਲੇਛਾ ਖਾਈ, ਉਹੀ ਮਲੇਛਾ ਧਾਨੇ ਖਾਂਦੇ ਨੇ ਕੌਣ? ਸੰਤ ਸਾਰੇ ਮਲੇਛਾ ਧਾਨੇ ਖਾਂਦੇ ਨੇ, ਧੋਤੀ ਲਾਤੀ ਸੰਤਾਂ ਨੇ, ਟਿੱਕਾ ਛੱਡਤਾ ਮਾਲਾ ਮਾਲਾ ਰੱਖ ਲਈ। ਜਾਂ ਸਿੱਖ ਬਣੇ ਨੇ ਜਾਂ ਤੇ ਧੋਤੀਆ ਟਿੱਕਾ ਛੱਡਿਆ ਸੰਤਾਂ ਨੇ ਪਹਿਲੇ, ਹੁਣ ਅੱਧੇ ਸੰਤ ਪਾਉਂਦੇ ਵੀ ਨੇ ਧੋਤੀ ਟਿੱਕਾ ਵੀ ਲਾਉਂਦੇ ਨੇ, ਉਹ ਇਹਨਾਂ ਦੇ ਵਿੱਚੇ ਮਿਕਸ ਹੋ ਜਾਂਦੇ ਨੇ। ਇਹਨਾਂ ਨੇ ਗੁਜ਼ਾਰਾ ਪਾਲਿਆ ਕਿਉਂਕਿ ਇੱਥੇ ਸਿੱਖ ਸੀਗੇ, ਸਿੱਖ ਜਿਹੜਾ ਨੇ ਧੋਤੀ ਟਿੱਕਾ ਛੱਡਤਾ ਉਹ ਅਮੀਰ ਹੋ ਗਏ ਸੰਤ, ਦੂਏ ਵਿਚਾਰੇ ਗਰੀਬ ਨੇ। ਇਹ ਤਾਂ ਟੈਕਨੀਕ ਸੀ ਵੀ ਗੁਜ਼ਾਰੇ ਪਾ ਲਓ, ਸਿੱਖ ਸੰਗਤ ਕੋਲੋਂ ਪੈਸਾ ਆਊਗਾ ਕਾਰਾਂ 'ਚ ਫਿਰਾਂਗੇ, ਉਹ ਕਾਮਯਾਬ ਹੋਊਗੀ ਟੈਕਨੀਕ ਉਹਨਾਂ ਦੀ। ਅਤੇ ਹੁਣ ਚੋਰ ਫਿਰ ਆ ਗਏ ਨਿਗਾਹ ਦੇ ਵਿੱਚ ਲੋਕਾਂ ਦੀ 'ਚ, ਵੀ ਇਹ ਤਾਂ ਸਾਰੇ ਚੋਰ ਨੇ। ਇਹ ਸ਼ਰਾਰਤੀ ਸ਼ਰਾਰਤ ਕਰਦੇ ਰਹਿਣਗੇ ਅਤੇ ਸੱਚ ਆਪਣੀ ਜਗ੍ਹਾ ਪ੍ਰਗਟ ਹੁੰਦਾ ਰਹੂਗਾ, ਇਹ ਹੁੰਦਾ ਆਇਆ ਹੁੰਦਾ ਹੀ ਰਹੂਗਾ। ਅੱਛਾ ਕਿੰਨੇ ਮਿੰਟ ਹੋਏ ਨੇ? ਮੈਨੂੰ ਨਹੀਂ ਪਤਾ,
53 ਮਿੰਟ ਬਣਾ ਗਿਆ, ਬਾਕੀ ਠੀਕ ਹੈ ਪੂਰੀ।
ਅੱਛਾ
53 ਮਿੰਟ ਦੀ ਕਥਾ ਬਣਦੀ, ਉਹ ਤਾਂ ਖਤਮ ਹੋ ਗਈ, ਬਾਕੀ ਆਪਾਂ ਗੱਲਾਂ,
ਮੇਰਾ ਤਾਂ ਆਪੇ ਆ ਜਾਂਦਾ ਹੁੰਦਾ
1 ਮਿੰਟ ਦੀਆਂ ਗੱਲਾਂ।